ederim. Sansarologi Nandaru Nellaga Sachdena Guru Ak Nirmal Sada Janan Nit Sach Tirth Majana Guru Ak Nirmal Sada Janan नित साच तीर्थ मजना।
परम सत्कार योग सतगुरु जी दे पावन दरबार विच सुशोभित गुरु प्यारी साध संगत जीओ, वाहिगुरु जी का खालसा, वाहिगुरु जी की फतेह। सतगुरु सच्चे पातशाह जी दी रहमत नाल उन्हां दी पावन बाणी दा कीर्तन सुनन तों बाद बाणी संबंधी विचार करन दा अवसर प्राप्त होया है। जपजी दी पहली पौड़ी संबंधी कुछ विचारां असां सांझियां कीतियां हन, कुछ भाव होर समझण दी कोशिश करनी है। साहिब फरमान करदे हन कि वो सचियारा होई है कि वो कूड़ा टुटै पाल, हुक्म रजाई चलना नानक लिखया नाल। सतगुरु फरमाते हैं कि मनुख मात्र दे सामने ये बड़ा बड़ा सवाल है कि मैं सच्चार क्यों हो जावा, मेरे अते परमात्मा के दरम्यान विच जड़ी कूड़ दी कंध है ये किस तरह गिरे, किदां टुट जावे। सतगुरु कहते ने रजा का मालिक जो वाहगुरु है, ओदी रजा च ओदे हुक्म विच तुरना, हर गल ओदी कीती हुई स्वीकार करनी, कोई किंतु नहीं करना, यह एक साधन है। सतगुरु कहते ने साधन मैं नहीं दस रहा, यह गल ध्यान विच रखनी कि गुरु नानक साहब तो बाद ते गुरु साहब ने आप भी जदों कोई गल कही है तुरा यह है कि मैनू परमात्मा जो सोझी दे रहा है मैं वो तुहाडे तक पहुंचा रहा हां, मैं एक साधन हां, जिस तरह मेरी आवाज दूर तक पहुंचती है इस माइक दे रस्ते, इहदी अपनी आवाज नहीं है। जिन्ना चिर यह गल साडे समझ विच नहीं आएगी ना, असीं गुरु नूं शरीर ही समझ देवांगे, असीं साधन नहीं। जिवें कोई चंद आकाश ते चढ़िया ते मां कहिंदी है पुत्र चन्न चढ़िया, उंगली नाल इशारा करदी है, ते न्याणा को तो उंगली पड़ के बह जांदा है, कहिंदा शायद ही है सब कुछ। ऐसी बात है, सतगुरु कहिंदे ने नानक लिखिया नाल, कहिंदे ने हे नानक यह गल नाल लिखी है, परमात्मा ने जदों तो यह सृष्टि बनाई नाल ही असूल भी कायम कर दिता है कि इस सृष्टि के चक्कर विचों तुसी अपनी मंजिल अपने पिंदर तक किवें पहुंच सकदे हो। ते सतगुरु कहिंदे ने लोक इस गल नूं छड्ड के परमात्मा दा सिमरन करिए, उहदी रज़ा विच राजी रहिए। सिमरन दा मतलब ही है कि कोई भी काम कर दे चेते उहनूं कर लईए कि उही करा रहा, मैं तां कुछ कर नहीं रहा। जे काम करदे सानूं इह ख्याल आवे कि मैं कर रहा हां तां बहुत मुश्किल बनेगी, ते सिमरन टुट जाएगा। सिर्फ इतनी जागृत इतनी अवेयरनेस साडे अंदर आ जाए कि परमात्मा तो बिना असीं कुछ कर ही नहीं सकते, कि फिर कहानी जड़ी है वो भगती दी बंदगी दी सिमरन दी हो जाती है। कहिंदे ने किसी फकीर को कोई चोर चला गया, कहन लगा मैनूं कोई उपदेश, वो कहन लगा तेरे लिए उपदेश सिर्फ इतना है कि तू भावे चोरी कर भावे डाका मार भावे सन ला, पर इस गल का ध्यान रखी कि बिल्कुल सुचेत होके काम करना है, तुम पता हो मैं की कर रहा। पहले तो गल ही कुछ नहीं है, मैं तो लोगों को जाना वो कहते ने पहले चोरी छड़ पहले आ छड़ ओ छड़ फिर तुम उपदेश देंगे। वो कहने लगा ठीक है तू मेरे को आया मैं तेन गल दस दी है, तू करके देख।
वो गया। और याद रखना कोई भी मंदा कम जेड़ा ना वो आदत दे नशे विच हुंदा है। ये बंदा जागृत हो जाए नहीं कर सकता। ये बंदा स्टेक हो जाए मैं की करन लगा तो फिर नहीं कर सकता। वो आदत दे नशे विच हुंदा है। वो जिस वेले हुण उपदेश उन्हें पल्ले बन लिया ते जिस वेले उपदेश बल्ले बन लिया ते चोरी करन गया मुश्किल बन गई नहीं कर सकया वापस आ गया। दो चार बारी ट्राई की फेल हो गया। आखन लगा साधु आन के फकीर आन के कह लगा बड़ा काम खराब किया। नहीं पता कि तुसी ऐसा गुरु भी जान गए हो। कह लगा मैं तो कर ही नहीं सकिया। जागृत गुरु नानक साहब ने भूनी चे भूनी चे और उसे मसला वरतिया सीधा उसे भी कह का ढंग होर हों तरीका होर हों उसे भी उसकी अवेयरनेस जी सी ना जागृत कर दी। तू गरीब मार नहीं करनी नमक खा के हराम नहीं करना कुछ गलां सुचेत करने दे दित्तियां पर वो भी अंतर गल जिहड़ी सी जग पई क्योंकि हर मुल्क दे अंदरों आवाज से आउंदी है कि तू ठीक करन लगा कि गलत करन लगा। लेकिन हौली हौली उस आवाज नूं सुन वाले पासों बंदा बहरा हो जांदा है। हालांकि हर वक्त आवाज आउंदी है पर बंदा बेदार नहीं हुंदा। इसे करके भाई नंद लाल जी ने एक गल कही है। वो कहंदे ने जिहड़े परमात्मा की बंदगी करने वाले लोग हैं ना उन्हां दी जिंदगी बेदार हुंदी है। बेदारी अस्त जिंदगी ये साहेबानी शौक इन्हें सौ के कम नहीं करते। आदत के वश विच बंदा सुता हुंदा है ते जे आदत तो उपर उठे तो बेदार हो जाता है। इस करके सतगुरु सचे पातशाह सानू जागृत अवस्था विच लियांदे ने। कहिंदे ने परमात्मा का स्मरण करना ये गल खेते रख के ਕਿ ਉਸ ਪਰਮਾਤਮਾ ਦੇ ਵੱਲੋਂ ਇਹ ਅਸੂਲ ਕਾਇਮ ਹੈ ਕਿ ਉਹਦੀ ਰਜ਼ਾ ਵਿੱਚ ਉਹਦੇ ਹੁਕਮ ਵਿੱਚ ਸਭ ਕੁਝ ਹੁੰਦਾ ਤੇ ਜੇ ਬੰਦਾ ਬਹੁਤ ਸਾਰੇ ਪਾਠ ਵੀ ਕਰ ਲਵੇ ਬਹੁਤ ਸਾਰੀ ਕਥਾ ਵੀ ਕਰ ਲਵੇ ਕੀਰਤਨ ਵੀ ਕਰ ਲਵੇ ਦਾਨ ਪੁੰਨ ਵੀ ਕਰ ਲਵੇ ਤੇ ਇਹ ਖਿਆਲ ਕਦੇ ਆਵੇ ਹੀ ਨਾ ਕਿ ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ ਉਹਦੇ ਵੱਲੋਂ ਹੋ ਰਿਹਾ ਮੈਂ ਤੇ ਕੁਝ ਕਰ ਨਹੀਂ ਰਿਹਾ ਤੇ ਫਿਰ ਬੰਦਾ ਨੁਕਸਾਨ ਵਿੱਚ ਰਹਿੰਦਾ। ਇਸੇ ਕਰਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਫ਼ ਕਹਿ ਦਿੱਤਾ ਵੀ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ। ਕਿਉਂਕਿ ਬੰਦਾ ਖੁਦ ਕਰਤਾ ਬਣ ਰਿਹਾ ਹੈ ਤੇ ਖੁਦ ਕਰਤਾ ਬਣਨਾ ਹੀ ਸਾਰੀ ਮੁਸੀਬਤ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਜਿਹੜਾ ਨਾ ਉਹ ਆਪਣੇ ਅੰਦਰ ਦੀ ਗੱਲ ਨੂੰ ਬਦਲਣ ਵਾਸਤੇ ਤਿਆਰ ਨਹੀਂ। ਉਹ ਬਾਹਰੋਂ ਬਾਹਰੋਂ ਧਰਮ ਨੂੰ ਅਖਤਿਆਰ ਕਰਕੇ ਤੇ ਸਮਝ ਲੈਂਦਾ ਕਿ ਮੈਂ ਧਰਮੀ ਹੋ ਗਿਆ। ਔਰ ਲੋਕਾਂ ਨੂੰ ਵੀ ਮਨੁੱਖ ਨੂੰ ਵੀ ਇਹੀ ਫਿਕਰ ਰਹਿੰਦਾ। ਹੁਣ ਚੋਰ ਜਿਹੜੇ ਨੇ ਕਈ ਵਾਰੀ ਤੁਸੀਂ ਵੇਖੋਗੇ ਚੋਰ ਚੰਗੇ ਡਰੈਸ ਐਪ ਹੋ ਕੇ ਚੋਰੀ ਕਰਦੇ ਆ ਤੇ ਕਿਸੇ ਨੂੰ ਪਹਿਲਾਂ ਪਤਾ ਹੀ ਨਹੀਂ ਹੁੰਦਾ ਇਹ ਬੰਦਾ ਵੀ ਚੋਰੀ ਕਰੇਗਾ। ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਤੇ ਜੇ ਚੋਰ ਨੇਵਲ ਲਾ ਕੇ ਚੋਰੀ ਕਰਨ ਤਾਂ ਫਿਰ ਤਾਂ ਮੁਸ਼ਕਲ ਹੋ ਜਾਏਗਾ ਫਿਰ ਚੌਥੀ ਗੱਲ ਹੋ ਜਾਏਗੀ। ਸੰਸਾਰ ਦੇ ਅੰਦਰ ਮਨੁੱਖ ਝੂਠ ਬੋਲਦਾ ਹੈ ਸੱਚਾ ਬਣ ਕੇ ਮਨੁੱਖ ਗਲਤ ਕੰਮ ਕਰਦਾ ਹੈ ਉਹ ਬੋਧਲ ਹੋਰ ਲਾ ਕੇ ਐਲਾਨੀਆਂ ਨਹੀਂ ਕਰਦਾ ਤੇ ਉਹਨੂੰ ਪਤਾ ਹੁੰਦਾ ਕਿ ਮੈਂ ਕੀ ਕਰ ਰਿਹਾ। ਇਸੇ ਤਰ੍ਹਾਂ ਮਨੁੱਖ ਧਾਰਮਿਕ ਹੋਣਾ ਚਾਹੁੰਦਾ ਲੇਬਲ ਲਾ ਕੇ ਅੰਦਰੋਂ ਨਹੀਂ। ਜੇ ਅੰਦਰੋਂ ਧਾਰਮਿਕ ਹੋਣ ਦੀ ਕੋਸ਼ਿਸ਼ ਕਰੇ ਫਿਰ ਲੇਬਲ ਦੀ ਉਹਨੂੰ ਕੋਈ ਫਿਕਰ ਨਹੀਂ ਰਹਿੰਦੀ ਚਿੰਤਾ ਨਹੀਂ ਰਹਿੰਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਚਾਰ ਗੱਲਾਂ ਉਹਨਾਂ ਨੇ ਇਸ ਪੌੜੀ ਚ ਰੱਖੀਆਂ ਹਨ ਸਾਡੇ ਸਾਹਮਣੇ ਬਾਹਰ ਦੇ ਸਾਧਨਾਂ ਦੀਆਂ। ਪਹਿਲੀ ਹੈ ਸੋਚ ਹੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਆਮ ਬੰਦਾ ਇਹ ਸਮਝਦਾ ਕਿ ਗੁਰੂ ਸਾਹਿਬ ਸ਼ਾਇਦ ਸੋਚਣ ਦੇ ਸੰਬੰਧ ਵਿੱਚ ਠੀਕ ਹੀ ਖਿਆਲਾਂ ਦਾ ਪ੍ਰਗਟਾ ਕਰਨ ਦੇ ਸੰਬੰਧ ਵਿੱਚ ਚਰਚਾ ਕਰਨ ਦੇ ਸੰਬੰਧ ਵਿੱਚ ਕੋਈ ਗੱਲ ਕਰਦੇ ਨੇ ਨਹੀਂ ਉਹਦਾ ਜ਼ਿਕਰ ਗੁਰੂ ਸਾਹਿਬ ਅੱਗੇ ਚੱਲ ਕੇ ਕਰਨਗੇ। ਇਹ ਸੋਚ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਸ਼ਬਦ ਸੋਚ ਅਤੇ ਸੁਚ ਤੋਂ ਬਣਿਆ ਹੈ ਜਿਨ੍ਹਾਂ ਦਾ ਅਰਥ ਹੈ ਇਸ਼ਨਾਨ ਕਰਨਾ ਪਵਿੱਤਰਤਾ ਰੱਖਣੀ ਸੁਚ ਭੇਟ ਨੂੰ ਮੰਨਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕਈ ਮਨੁੱਖ ਜਿਹੜੇ ਨੇ ਕਹਿੰਦੇ ਨੇ ਭਾਈ ਕਰੇ ਚੌਂਕੇ ਚ ਨਹੀਂ ਵੜਨ ਦੇਣਾ ਤੈਨੂੰ ਸੁੱਚਾ ਚੌਂਕਾ ਬਣਾਉਣਾ ਐਸਾ। ਦੂਸਰਾ ਬੰਦਾ ਹੱਥ ਲਾ ਦੇਵੇ ਕਹਿੰਦੇ ਨੇ ਪਾਣੀ ਗੰਦਾ ਹੋ ਗਿਆ। ਦੂਸਰਾ ਬੰਦਾ ਕੱਪੜੇ ਨੂੰ ਹੱਥ ਲਿਆ ਦੇਵੇ ਕਹਿੰਦੇ ਨੇ ਮੈਲਾ ਹੋ ਗਿਆ। ਨੀਵੀਂ ਜਾਤ ਦਾ ਬੰਦਾ ਸੀ ਕੰਮ ਖਰਾਬ ਹੋ ਗਿਆ। ਇਸ ਤਰ੍ਹਾਂ ਦੀ ਸੁੱਚ ਭਿੱਟ ਵਿੱਚ ਵਰਤ ਕੇ ਆਪਣੇ ਆਪ ਨੂੰ ਪਵਿੱਤਰ ਰੱਖਣ ਦੀ ਕੋਸ਼ਿਸ਼ ਕਰਦੇ ਨੇ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਪਵਿੱਤਰਤਾ ਹੈ ਨਾ, ਜੇ ਲੱਖਾਂ ਵਾਰ ਵੀ ਮੈਂ ਇਹ ਪਵਿੱਤਰਤਾ ਧਾਰਨ ਕਰ ਲਵਾਂ ਤਾਂ ਇਸ ਪਵਿੱਤਰਤਾ ਨਾਲ ਮੈਂ ਅੰਦਰੋਂ ਪਵਿੱਤਰ ਨਹੀਂ ਹੁੰਦਾ। ਅੰਦਰ ਤੋਂ ਰੋਡਸ ਹੀ ਇਸ਼ਨਾਨ ਕਰਦੇ ਆ, ਸਾਬਣ ਲਾ ਕੇ ਵਧੀਆ ਮੈਲ ਲਾਉਣੇ ਆ, ਲੇਕਿਨ ਅੰਦਰ ਜਿਹੜੀ ਨਿੰਦਿਆ ਈਰਖਾ ਚੁਗਲੀ ਦੀ ਮੈਲ ਹੈ ਕਿੰਨੀ ਕੁ ਆਪਣੀ ਉਤਰਦੀ ਸਾਰੇ ਹੀ ਜਾਣਦੇ ਆ। ਸਤਿਗੁਰੂ ਕਹਿ ਰਹੇ ਨੇ ਸੋਚਿਆ, ਸੋਚ ਨਾ ਹੋ ਗਈ। ਸੋਚ ਰੱਖਣ ਨਾਲ, ਪਵਿੱਤਰਤਾ ਧਾਰਨ ਕਰਨ ਨਾਲ ਅੰਦਰ ਦੀ ਪਵਿੱਤਰਤਾ ਨਹੀਂ ਹੁੰਦੀ। ਸੁਖਮਨੀ ਵਿੱਚ ਫੁਰਮਾਨ ਹੈ, ਕਹਿੰਦੇ ਨੇ ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਜਿਹਨੇ ਸਰੀਰ ਨੂੰ ਧੋਣ ਨਾਲ ਉਹ ਜਿਹੜੀ ਮਨ ਦੀ ਮੈਲ ਹੈ ਉਹ ਬਿਲਕੁਲ ਨਹੀਂ ਉਤਰਦੀ। ਮਨ ਨਹੀਂ ਸੋਚਿਆ ਕਿਆ ਸੋਚ ਕਰੀ ਜਾਏ, ਮਨ ਪਵਿੱਤਰ ਨਹੀਂ ਹੈ। ਤੇ ਬਾਹਰ ਦੀ ਪਵਿੱਤਰਤਾ ਕੀ ਅਰਥ ਰੱਖਦੀ ਹੈ? ਕੋਈ ਅਰਥ ਨਹੀਂ ਰੱਖਦੀ। ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਅੱਗ ਲੈਣ ਭੇਜ ਦਿੱਤਾ, ਬ੍ਰਾਹਮਣ ਚੌਂਕਾ ਪੁੱਟ ਕੇ ਲਕੀਰਾਂ ਲਕੂੜਾਂ ਕੱਢ ਕੇ ਭੋਜਨ ਤਿਆਰ ਕਰ ਰਿਹਾ ਸੀਗਾ, ਬਲਦੀ ਲੱਕੜ ਲੈ ਕੇ ਮਰਦਾਨੇ ਦੇ ਗਿੱਟੇ ਭੰਨਣ ਲੱਗਾ। ਕਹਿਣ ਲੱਗਾ ਹੈ ਕਿੱਧਰ ਤੂੰ, ਮੇਰਾ ਤਾਂ ਸਾਰਾ ਸਵੇਰ ਦੀ ਕੀਤੀ ਮਿਹਨਤ ਨਾਸ਼ ਕਰਕੇ ਰੱਖ ਕਰ ਦਿੱਤੀ ਹੈ, ਮੈਂ ਪਤਾ ਨੀ ਕਿਤਨੀ ਮੁਸ਼ਕਿਲ ਨਾਲ ਇਹ ਸਾਰਾ ਕੁਝ ਕੀਤਾ ਤੇ ਤੂੰ ਮੇਰਾ ਚੌਂਕਾ ਭੇਟ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਗੱਲ ਚਲੀ ਗਈ। ਗੁਰਦੇਵ ਕਹਿਣ ਲੱਗੇ ਪੰਡਿਤ ਕੀ ਗੱਲ ਹੈ, ਹੋ ਕੀ ਰਿਹਾ ਪੰਡਿਤ ਜੀ? ਅਖੰਡ ਲੱਗਾ ਜੀ ਮੇਰਾ ਤਾਂ ਕੰਮ ਖਰਾਬ ਕਰਤਾ ਸਾਰਾ ਤੁਹਾਡੇ ਸੇਵਕ ਨੇ। ਸਤਿਗੁਰੂ ਕਹਿੰਦੇ ਪਹਿਲੇ ਤੇ ਕੰਮ ਖਰਾਬ ਨਹੀਂ ਸੀ ਹੋਇਆ ਪਰ ਹੁਣ ਹੋ ਗਿਆ। ਤੇ ਪੰਡਿਤ ਨੂੰ ਗੱਲ ਸਮਝਾਈ, ਕਹਿਣ ਲੱਗੇ ਅਸਲ ਮੈਲ ਤੇ ਅੰਦਰ ਪਈ ਹੈ, ਅਸਲ ਭੇਟ ਤੇ ਅੰਦਰ ਹੈ, ਜਿੰਨਾ ਚਿਰ ਉਹ ਨਹੀਂ ਨਿਕਲਦੀ ਉਹਨਾਂ ਚਿਰ ਤੇਰੀ ਬਾਹਰ ਦੀ ਸੋਚ ਕੀ ਕਰੇਗੀ? ਸਤਿਗੁਰੂ ਕਹਿਣ ਲੱਗੇ ਬੁੱਧ ਦੋਮਣੀ ਉਦਯਾਰ ਕਸਾਇਣ ਪਰ ਨੁੰਦਾ ਘੱਟ ਚੂਹੜੀ ਮੁੱਠੀ ਕ੍ਰੋਧ ਚ ਨਾਲ ਸਾਰੀ ਕੱਢੀ ਕਿਆ ਸੀ ਹੈ ਜਾਂ ਚਾਰੇ ਬੇਟੀਆਂ ਨਾਲ। ਕਹਿੰਦੇ ਤੇਰੇ ਅੰਦਰ ਇਹ ਸਭ ਕੁਝ ਮੌਜੂਦ ਹੈ ਔਰ ਤੂੰ ਬਾਹਰੋਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਪਵਿੱਤਰ ਹੋ ਗਿਆ, ਗੱਲ ਬਣ ਗਈ ਹੈ। ਸਤਿਗੁਰੂ ਬਾਣੀ ਦੀ ਚਿਕਿਤਸਾ ਤੇ ਫੁਰਮਾਨ ਕਰਦੇ ਹੈ, ਕਹਿੰਦੇ ਨੇ ਪਾਪ ਕਰੇ ਹੈ ਪੰਚਾਂ ਕੇ ਬਸ ਰਹੇ। ਕਹਿੰਦੇ ਨੇ ਸਾਰੇ ਲੋਕ ਅਸੀਂ ਕੀ ਕਰਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਵਿੱਚ ਮਾੜੇ ਕੰਮ ਕਰਦੇ ਆ। ਫਿਰ ਤੀਰਥ ਨਹਾਏ ਕਹੇ ਸਭ ਉਤਰੇ, ਕਿਤੇ ਲਾਉਣੇ ਕਹਿੰਦੇ ਸਭ ਉਤਰਦਾ। ਫਿਰ ਕੀ ਕਰਦੇ ਆ, ਕਹਿੰਦੇ ਨੇ ਬਹੁਤ ਕਮਾਵੇ ਉਹ ਨਿਸ਼ੰਕ ਮੁੜ ਕੇ ਆਣ ਕੇ ਉਹ ਕੁਝ ਫਿਰ ਨਿਸ਼ੰਕ ਹੋ ਕੇ ਕਰੀ ਜਾਣੇ ਕਿ ਪਿਛਲੇ ਲਾਭ ਤੇ ਹੁਣ ਅਗਲੇ ਫਿਰ ਸਹੀ ਨਤੀਜਾ ਕੀ ਹੋਏਗਾ? ਕਹਿੰਦੇ ਨੇ ਜਮਪੁਰ ਬਾਂਗ ਖਰੇ ਕਾਲੰਕ। ਕਹਿੰਦੇ ਨੇ ਇਹੋ ਜਿਹਾ ਮਨੁੱਖ ਕਿੰਨੀ ਚਰਨ ਆਉਂਦਾ ਰਹੇ, ਉਹਦੀ ਹੀ ਕਰਦਾ ਰਹੇ, ਉਹ ਮੌਤ ਦੇ ਵਸ ਵਿੱਚ ਜੰਮਣ ਮਰਨ ਦੇ ਵਸ ਵਿੱਚ ਪਏਗਾ, ਕਾਲ ਦੀ ਗੋਦ ਵਿੱਚ ਜਾਏਗਾ, ਉਸ ਬੰਦੇ ਦੀ ਇਹ ਗਤੀ ਕਦੇ ਮੁੱਕ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਲੱਖਾਂ ਵਾਰੀ ਮੈਂ ਪਵਿੱਤਰਤਾ ਧਾਰਨ ਕਰਾਂ ਤਾਂ ਜਿਹੜੀ ਇਹ ਮਨ ਦੀ ਪਵਿੱਤਰਤਾ ਹੈ ਨਾ ਉਹ ਇਸ ਸਾਧਨ ਨਾਲ ਬਿਲਕੁਲ ਨਹੀਂ ਹੋ ਸਕਦੀ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਿੱਖ ਨੇ ਕੀ ਕਰਨਾ, ਨਾਮ ਜਪ ਕੇ ਸ਼ਬਦ ਬਾਣੀ ਦੀ ਵਿਚਾਰ ਕਰਕੇ ਤੇ ਆਪਣੇ ਅੰਦਰ ਦੀ ਮੈਲ ਜਿਹੜੀ ਹੈ ਉਸ ਨੂੰ ਧੋਣ ਦਾ ਯਤਨ ਕਰਨਾ। ਅੱਗੇ ਚੱਲ ਕੇ ਗੁਰੂ ਸਾਹਿਬ ਇਸ ਸਾਧਨ ਦੀ ਫਿਰ ਵਿਆਖਿਆ ਕਰਨਗੇ, ਜਿੱਥੇ ਤੀਰਥ ਨਾਵਾਂ ਜੇ ਤਿਸ ਭਾਵਾਂ ਉਹਦੇ ਚ ਫਿਰ ਇਹ ਸੰਕੇਤ ਦੋਗੇ, ਇਸ ਤੋਂ ਅੱਗੇ ਵੀ ਜਾਤ ਦੀ ਗੱਲ ਆਏਗੀ। ਇੱਥੇ ਸਤਿਗੁਰੂ ਕਹਿੰਦੇ ਨੇ ਕਿ ਜਿਹੜੀ ਬਾਹਰ ਦੀ ਪਵਿੱਤਰਤਾ ਹੈ ਨਾ ਸੋਚ ਹੈ, ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਪਾਠ ਕਰਨ ਲੱਗਿਆ ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਸੋਚਿਆ ਸੋਚ ਨੂੰ ਪਾਠ ਨਹੀਂ, ਸੋਚਿਆ ਸੋਚ ਨੂੰ ਕੋਈ ਪਾਠ ਨਹੀਂ। ਸਿਰਕੇ ਦੀਆਂ ਦੁਆਵਾਂ ਜੇ ਤੁਸੀਂ ਨਹੀਂ ਬੋਲਦੇ ਤਾਂ ਅਨੰਤ ਰਹੇਗਾ। ਇਹ ਵਿਆਕਰਨ ਲੋਕੇ ਹਨ ਔਰ ਜ਼ਬਾਨੀ ਜ਼ਬਾਨੀ ਇਹਨਾਂ ਦਾ ਸਮਝਾਉਣਾ ਬਹੁਤ ਔਖਾ ਹੈ। ਸੋਚ ਹੈ, ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਨਰਵਾਰ ਨੂੰ ਰੱਖਣਾ ਪਾਠ ਨਹੀਂ ਹੈ, ਇਸ ਪੰਕਤੀ ਦੇ ਚਾਰ ਗੁੱਸੇ ਹੋਣਗੇ। ਸੋਚ ਹੈ ਪਹਿਲਾਂ ਨੁਕਸਾਨ ਵਿੱਚ ਹੋਏਗਾ। ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਅਸੀਂ ਬਹੁਤ ਚਰਚਾ ਸਮੱਸਿਆ ਲੈ ਕੇ ਬੈਠੇ ਸਾਂ, ਸਨ 84 ਵਿੱਚ ਕੋਸ਼ਿਸ਼ ਕੀਤੀ ਕਿ ਕੁੰਜ ਰੂਟ ਤੇ ਇਸ ਤਰ੍ਹਾਂ ਦੇ ਛਾਪੜੇ ਜਾਣ, ਹੀਰੇ ਚ ਪਾਲ ਤ੍ਰਿਸ਼ਲਮ ਰੱਖਿਆ ਜਾਏ। ਇਸ ਢੰਗ ਨਾਲ ਉਹਨਾਂ ਦੀ ਛਪਾਈ ਕੀਤੀ ਹੈ ਕਿ ਜਿੱਥੇ ਠਹਿਰਨਾ ਹੈ ਉੱਥੇ ਸਪੇਸ ਦਿੱਤੀ ਜਾਏ, ਰੱਫਾ ਦਿੱਤਾ ਜਾਏ, ਦਰੜਾ ਛੱਡੀ ਜਾਏ। ਤਾਂ ਉਹ ਰੁੱਟ ਕੇ ਅਸੀਂ ਛਾਪੇ ਤੇ ਉਹਨਾਂ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ, ਕਿਉਂਕਿ ਪਾਸ ਕਰਨ ਵਿੱਚ ਉਹਦੇ ਨਾਲ ਸਭ ਵਾਲੇ ਬੰਦੇ ਨੇ ਸਮਝਣ ਦੀ ਕੋਸ਼ਿਸ਼ ਕਰਨੀ ਉਹਨੂੰ ਸਹੂਲਤ ਹੋ ਗਈ। ਨਿਕਲੀ ਦਲ ਗੱਲੋਂ ਗੁਟਕੇ ਛਪੇ ਮੈਂ 84 ਵਿੱਚ ਗੁਟਕਾ ਤਿਆਰ ਕੀਤਾ ਸੀ। ਉਹਦੀ ਕੀਤੀ ਗਈ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਚਨਾ ਹੈ ਉਹਨੂੰ ਕੋਠੀਆਂ ਵਿੱਚ ਇਸ ਢੰਗ ਨਾਲ ਛਾਪਿਆ ਜਾਵੇ। ਮੇਰੇ ਕੋਲ ਬੜਾ ਲੰਮਾ ਪ੍ਰੋਜੈਕਟ ਹੈ, ਫਿਰ ਮੇਰਾ ਖਿਆਲ ਹੈ ਆਉਣ ਵਾਲੇ ਸਮੇਂ ਅੰਦਰ ਕਦੇ ਵਕਤ ਮਿਲਿਆ ਫਿਰ ਇਹ ਵੀ ਕੰਮ ਜਿਹੜਾ ਫਿਰ ਇਹ ਚੜ ਜਾਏਗਾ, ਕਿਉਂਕਿ ਲੋਕਾਂ ਨੂੰ ਪਾਠ ਕਰਨ ਵਿੱਚ ਹੋਰ ਮੁਸ਼ਕਿਲ ਹੈ ਪਰ ਉਹ ਗਲਤ ਪਾਠ ਆਮ ਤੌਰ ਤੇ ਬਣਾ ਹੈ। ਸਤਿਗੁਰੂ ਕਹਿੰਦੇ ਨੇ ਸੋਚ ਹੈ, ਸੋਚ ਨਾ ਹੋ ਰਹੀ ਇਹ ਸੋਚੀ ਲੱਖ ਵਾਰ ਕਰਨੀਰ ਦਾ ਸਾਧਨ ਕਿਰਪਾ ਹੈ ਚੁੱਪ ਨਾ ਹੋ ਗਈ। ਹੁਣ ਬਾਹਰੋਂ ਤਾਂ ਬੰਦਾ ਚੁੱਪ ਕਰ ਗਿਆ ਤੇ ਬੰਦੇ ਮੌਨ ਤੱਕ ਧਾਰਨ ਕਰ ਲੈਂਦੇ ਆ ਤੇ ਮੈਂ ਤਾਂ ਬੋਲਣਾ ਨੀ ਜੀਵ ਗੰਦਗੀ ਹੈ। ਸੁਣਾਏ ਤਾਂ ਬੜਾ ਅਜੀਬ ਇਸ਼ਤਿਹਾਰ ਪੜਿਆ ਅੰਦਰ ਜੀ ਕੀ ਹੋ ਰਿਹਾ ਮੌਨ ਦਾ ਪ੍ਰਧਾਨ ਪਾਠ ਹੁਣ ਪਾਠ ਦਾ ਮਤਲਬ ਹੀ ਹੈ ਬੋਲ ਕੇ ਕਰਨਾ ਪਾਠ ਦਾ ਮਤਲਬ ਹੀ ਹੈ ਜੇ ਕੁਝ ਪੜ੍ਹਨਾ ਹੈ ਉਚਾਰਨ ਕਰਨਾ ਹੈ ਫਿਰ ਉਹ ਕਹਿੰਦੀ ਮੌਨ ਦਾ ਪ੍ਰਧਾਨ ਪਾਠ ਅਸੀਂ ਅਸਲ ਚ ਪਹਿਲਾਂ ਗੱਲ ਕੀ ਸਾਧਨੀ ਸੀ ਨਾ ਅਸੀਂ ਆਪਣੇ ਧਰਮ ਹੀ ਨੀ ਉਹਦੇ ਵਿਚ ਪਾ ਰਹੇ ਹਾਂ ਉਹਦੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉੱਥੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀਗਾ ਉਸ ਪਾਸੇ ਜਾ ਰਹੇ ਹਾਂ ਇਹੀ ਕਹਿ ਗਿਆ ਸੀ ਉਹ ਵੱਡਾ ਵੱਡਾ ਕੰਮ ਕਰਦੇ ਨੀ ਵੱਡਾ ਹੀ ਹੈ ਐਸੀ ਬਣਦੀ ਹੈ। ਸਤਿਗੁਰੂ ਕਹਿੰਦੇ ਨੇ ਤੁਰਤ ਹੈ ਤੁਰਪਰਤ ਹੋ ਗਈ ਬਾਹਰ ਦੀ ਕੁਪਰਲ ਅੰਦਰ ਦੀ ਚੁੱਪ ਨਹੀਂ ਮਨੁੱਖ ਨਹੀਂ ਹੁੰਦੀ ਔਰ ਕੀ ਸਾਰੇ ਵਿਹਲੇ ਚੁੱਪ ਕਰਕੇ ਮੈਂ ਬੁੱਲਾ ਬੋਲ ਰਿਹਾ ਮੇਰੇ ਅੰਦਰ ਵੀ ਸੰਸਕਾਰ ਚੱਲਦੇ ਮੈਂ ਸੋਚ ਰਿਹਾ ਕੀ ਕਹਿਣਾ ਕੀ ਨਹੀਂ ਕਹਿਣਾ ਕੇਂਦਰ ਵੀ ਚੱਲ ਰਹੇ ਕੀ ਆ ਰਿਹਾ ਕੀ ਨਹੀਂ ਕਹਿ ਰਿਹਾ ਬੋਲ ਰਹੇ ਅੰਦਰੋਂ ਸੀ ਰੋਡ ਕੋਈ ਚੁੱਪ ਨਹੀਂ ਆ। ਮੇਰੀ ਯਾਦ ਆ ਮੈਂ ਇੱਕ ਵਾਰੀ ਮੱਧ ਪ੍ਰਦੇਸ਼ ਵਿੱਚ ਜਬਲਪੁਰ ਗਿਆ ਤੇ ਉੱਥੇ ਮਹੇਸ਼ ਯੋਗੀ ਦਾ ਇੱਕ ਆਸ਼ਰਮ ਪੈਂਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਦਾ 300 ਸਾਲਾ ਪੁਰਬ ਮਨਾ ਰਹੇ ਸੀਗੇ ਉੱਥੇ ਪਹੁੰਚੇ ਫਿਰ ਮੈਨੂੰ ਪਤਾ ਲੱਗਾ ਵੀ ਇੱਥੇ ਉਹਨਾਂ ਦਾ ਆਸ਼ਰਮ ਹੈਗਾ ਮੈਂ ਤਾਂ ਚਲੋ ਦੇਖਦੇ ਹਾਂ ਫਿਰ ਅੰਦਰ ਫਿਰ ਦੇਖੇ ਨਾ ਵੀ ਵੇਖੇ ਪੰਜਾਬੀ ਸਾਧੂ ਸੀ ਉਹਨਾਂ ਦੇ ਆਸ਼ਰਮ ਵਿੱਚ ਫਿਰ ਉਹ ਗੱਲ ਸੇਵਕ ਕਰਦੀ ਇਹਨੇ 12 ਸਾਲ ਲਈ ਮੌਨ ਵਰਤ ਧਾਰਨ ਕੀਤਾ ਹੋਇਆ ਮੈਂ ਰਸੀ ਨਹੀਂ ਵਰਣਨ ਕਰ ਰਿਹਾ ਇਹ 12 ਸਾਲ ਲਈ ਇਹ ਨਾਲ ਬੋਲ ਰਹਾ ਨਹੀਂ ਮੈਂ ਕਦੇ ਇਸ ਤਰ੍ਹਾਂ ਗੱਲਬਾਤ ਕਰਨੀ ਚਾਹੁੰਦੇ ਹਾਂ ਧਾਰਮਿਕ ਬੰਦੇ ਨੇ ਕੁਛ ਧਾਰਮਿਕ ਵਿਚਾਰ ਕਰਾਂਗੇ ਕਹਿਣ ਲੱਗੇ ਮੇਰੇ ਇੱਕ ਸਾਧਨ ਹੈਗਾ ਇਹਨਾਂ ਨੇ ਸਲੇਟ ਰੱਖੀ ਹੈ ਕੋਲ ਉਸ ਤੁਸੀਂ ਆਪਣਾ ਸਵਾਲ ਕਰੋ ਸੁਣ ਕੇ ਲੈਣਗੇ ਨਾ ਮਾਫ ਕਰਨਾ ਅੰਦਰੋਂ ਮੂੰਹ ਬੰਦ ਕਰ ਲਿਆ ਹੁਣ ਕੰਨ ਜਿਹੜੇ ਨੇ ਕੁਦਰਤ ਨੇ ਬੜਾ ਸੁਸ਼ਮਾ ਕੀਤਾ ਹੈ ਕਿ ਕੰਨ ਤੁਹਾਨੂੰ ਖੋਲਣੇ ਨਹੀਂ ਪੈਂਦੇ ਆਟੋਮੈਟਿਕ ਖੁੱਲੇ ਹੋਏ ਨੇ ਖੈਰ ਕਹਿੰਦੇ ਸੁਣ ਲੈਣਗੇ ਤੇ ਤੁਹਾਡੇ ਸਵਾਲ ਦਾ ਜਵਾਬ ਸਲੇਟ ਤੇ ਦੇਣਗੇ ਹੁਣ ਮੁਸ਼ਕਿਲ ਇਹ ਵਾ ਵੀ ਸਲੇਟ ਤੇ ਕਿੰਨਾ ਕੁਝ ਲਿਖ ਸਕਦੇ ਆ ਕਿੰਨਾ ਕੁ ਜਵਾਬ ਦੇਣਗੇ ਤੂੰ ਉਹ ਬੋਲਣਾ ਚਾਹੁੰਦਾ ਮੈਂ ਉਹਦੀ ਦਸ਼ਾ ਦੇਖੀ ਦਸ਼ਾ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋਇਆ ਤੇ ਉਹ ਬੋਲਣ ਤੇ ਚਾਹੁੰਦਾ ਗੱਲ ਤਫਸੀਲ ਕਰਨਾ ਚਾਹੁੰਦਾ ਸਾਨੂੰ ਦੱਸਣਾ ਚਾਹੁੰਦਾ ਲੇਕਿਨ ਉਹ ਪ੍ਰਣ ਕਰ ਲੇਖਾ ਉਹ ਤਾਂ ਫਸ ਗਿਆ ਦੋ ਚਾਰ ਅੱਖਰ ਲਿਖਦਾ ਹੁਣ ਕੀ ਸਾਰਾ ਕੁਝ ਲਿਖਿਆ ਨੀ ਚਾਰ ਸਕਦਾ ਮੈਂ ਗਿਆ ਸੰਤ ਜੀ ਕਿਹੜੇ ਸਾਹਿਬ ਚ ਪੈਗੇ ਤੁਸੀਂ ਹੱਸ ਪਿਆ ਪੜ੍ਹਨ ਦਾ ਮਜਬੂਰੀ ਹੈ ਹੁਣ ਕਹਿ ਬੈਠਾ ਹੁਣ ਜੇ ਮੈਂ ਤੋੜ ਦੇਣਾ ਤੇ ਮੇਰਾ ਤਾਂ ਸਾਰਾ ਦਰਜੀ ਸਾਰੀ ਪੂਜਾ ਪ੍ਰਤਿਸ਼ਠਾ ਸਾਰੀ ਮਿੱਟੀ ਕੀ ਮਿਲ ਜਾਏਗੀ ਲੋਕੀ ਆਖਣ ਦੇ ਵੀ ਇਹਨੇ ਤੇ ਪ੍ਰਣ ਕੀਤਾ ਸੀ ਤੋੜ ਦਿੱਤਾ ਬੰਦਾ ਕਸੂਤਾ ਫਸਦਾ ਕਈ ਵਾਰੀ ਤੇ ਧਰਮ ਇਸ ਤਰ੍ਹਾਂ ਕਸੂਤੇ ਫਸ ਕੇ ਨਹੀਂ ਨਿਭਾਇਆ ਜਾਂਦਾ ਧਰਮ ਤਾਂ ਅੰਤਰ ਆਤਮਾ ਦੀ ਚੀਜ਼ ਹੈ ਯਾਦ ਰੱਖਣਾ ਲੋਕ ਦਿਖਾ ਦੇ ਲਈ ਕਿ ਲੋਕੀ ਮੈਨੂੰ ਧਰਮੀ ਕਹਿਣ ਉਹਦੇ ਲਈ ਕੋਈ ਧਰਮ ਕਰਦਾ ਤਾਂ ਉਹ ਆਪਣੇ ਲਈ ਬਿਲਕੁਲ ਨਹੀਂ ਉਹ ਲੋਕ ਦਿਖਾਵਾ ਹੈ ਉਹਦੇ ਨਾਲ ਤਾਂ ਉਹਨੂੰ ਅਸੀਂ ਧਰਮ ਪਖੰਡ ਦਿੰਦੇ ਹਾਂ ਉਹ ਧਰਮ ਨਹੀਂ ਧਰਮ ਤਾਂ ਅੰਦਰ ਦਾ ਭਰਮ ਦਾ ਅਰਥ ਪਤਾ ਕੀ ਹੈ ਅੰਦਰ ਦਾ ਆਤਮਾ ਦਾ ਸੁਭਾਅ ਆਪੇ ਦਾ ਸੁਭਾਅ ਪਰ ਮਾਫ਼ ਕਰਨਾ ਆਤਮਾ ਕਿਸੇ ਦਾ ਲਿਹਾਜ਼ ਨਹੀਂ ਕਰਦੀ ਉਹ ਸਾਨੂੰ ਵੀ ਦੱਸਦੀ ਬੰਦਿਆਂ ਤੋਂ ਬਸ ਪਖੰਡ ਕਰ ਰਿਹਾ ਇਹ ਠੀਕ ਹੈ ਤੁਸੀਂ ਸੁਣਦੇ ਨਹੀਂ ਆਵਾਜ਼ ਨਹੀਂ ਸੁਣਦੇ ਪਰਵਾਹ ਨਹੀਂ ਕਰਦੇ ਉਹਦੀ ਉਹ ਤਾਂ ਸਾਡੇ ਮੂੰਹ ਦੇ ਵਿੱਚ ਪਿੜ ਮਾਰਦੀ ਤੂੰ ਕੀ ਕਰਨ ਲੱਗਾ ਤੋ ਸਤਿਗੁਰੂ ਕਹਿੰਦੇ ਨੇ ਕਿ ਬਾਹਰ ਤੋਂ ਚੁੱਪ ਕਰਨ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਹੋਰ ਗੱਲ ਵੀ ਲਿਖੀ ਹੈ ਉਹ ਕਹਿੰਦੇ ਨੇ ਵੀ ਜੇ ਚੁੱਪ ਕਰਨ ਨਾਲ ਗੱਲ ਬਣ ਜਾਵੇ ਮੌਨ ਵਰਤ ਧਾਰਨ ਕੀਤੇ ਹੀ ਮੁਕਤੀ ਦਾ ਕੋਈ ਸਾਧਨ ਲੱਭ ਜਾਏ ਤਾਂ ਉਹ ਕਹਿੰਦੇ ਨੇ ਤਰਵਰ ਸਦੀਵ ਮੌਨ ਸਾਤੇ ਹੀ ਮਰਤ ਹੈ ਵਕਤ ਮਿਲਿਆ ਤਾਂ ਅਕਾਲ ਉਸਤਤ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਬਰਿਤ ਨੇ ਨਾ ਜਿਹੜੇ ਪਰਚੇ ਲਾ ਕੇ ਰੱਖ ਦਿੰਦੇ ਪਖੰਡ ਦੇ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ ਸਤਿਗੁਰੂ ਕਹਿੰਦੇ ਨੇ ਤਰਵਰ ਸਦੀਵ ਮੌਨ ਸਾਦੇ ਹੀ ਮਰਤ ਹੈ ਜਿਹੜੇ ਲੋਕ ਕਦੇ ਬੋਲਦੇ ਨੇ ਪੱਥਰ ਕਦੇ ਬੋਲਦੇ ਨੇ ਉਹ ਤਾਂ ਸਾਡੇ ਨਾਲ ਬਹੁਤ ਜ਼ਿਆਦਾ ਜੰਮਦੇ ਵੀ ਮੌਨ ਵਰਤ ਅੰਤ ਤੱਕ ਮੌਨ ਵਰਤ ਚੱਲਦਾ ਹੈ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਨੇ ਜੇ ਸਾਡੇ ਕੋਲੋਂ ਮੌਨ ਹੀ ਕਰਾਉਣਾ ਹੁੰਦਾ ਜ਼ੁਬਾਨ ਕਾਹਦੇ ਲਈ ਦਿੰਦਾ ਪੱਥਰ ਬਣਾ ਕੇ ਸੁੱਟ ਦਿੰਦਾ ਕਿਤੇ ਵੀ ਚਲੋ ਠੀਕ ਹੈ ਬਹਿ ਰਹੋ ਤੋ ਸਤਿਗੁਰੂ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵ ਤਾੜ
ਇਹਨੇ ਚੁੱਪ ਧਾਰਨ ਕਰਨ ਨਾਲ ਵੀ ਅੰਦਰੋਂ ਮਨ ਚੁੱਪ ਨਹੀਂ ਹੁੰਦਾ, ਭਾਵੇਂ ਮੈਂ ਇੱਕ ਰਸ ਸਮਾਧੀ ਲਾ ਕੇ ਕਿੰਨਾ ਚਿਰ ਬੈਠਾ ਰਵਾਂ, ਅੰਦਰ ਦੀ ਚੁੱਪ ਨਹੀਂ ਬਣਦੀ, ਅੰਦਰ ਖਾਮੋਸ਼ ਨਹੀਂ ਹੁੰਦਾ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਕਿ ਪਹਿਲਾ ਸਾਧਨ ਤੇ ਬਾਹਰੋਂ ਸੋਚ ਪਿੱਟ ਦਾ ਚੱਕਰ ਚਲਾ ਦੇਣਾ, ਦੂਸਰਾ ਸਾਡੇ ਵਿੱਚ ਵੀ ਚੱਲ ਪਿਆ, ਸਾਡੇ ਵਿੱਚ ਵੀ ਸਿੱਖਾਂ ਵਿੱਚ ਗੱਲ ਨਹੀਂ ਸੀ। ਹਾਲਾਂਕਿ ਸੰਗਤ ਔਰ ਪੰਗਤ ਦੀ ਮਰਿਆਦਾ ਇਸ ਗੱਲ ਨੂੰ ਪ੍ਰਗਟ ਕਰਦੀ ਹੈ ਕਿ ਸਿੱਖਾਂ ਵਿੱਚ ਸੋਚ ਪਿੱਟ ਦੀ ਕੋਈ ਕਹਾਣੀ ਨਹੀਂ ਹੈ। ਦੇਖੋ ਸਾਡੇ ਵਿੱਚ ਵੀ ਚੱਲ ਕੇ ਅਸੀਂ ਦੇਖੀ ਹੁੰਦੇ ਹਾਂ ਜੀ, ਉਹ ਕਹਿੰਦੇ ਦੂਜੇ ਦਾ ਭਾਂਡਾ ਨਹੀਂ ਵਰਤਣਾ, ਦੂਜਾ ਲੰਗਰ ਅਸੀਂ ਵੱਖਰਾ ਆਪਣਾ ਲੰਗਰ ਬਣਾਵਾਂਗੇ, ਸ਼ਾਇਦ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਉਹਨਾਂ ਲੋਕਾਂ ਨੇ, ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਉਹਨਾਂ ਲੋਕਾਂ ਨੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਤਾਂ ਇਹਨਾਂ ਚੀਜ਼ਾਂ ਨੂੰ ਖੰਡਨ ਕਰਦੀ ਹੈ। ਬੰਦੇ ਤਾਂ ਕੋਈ ਮਤਲਬ ਹੀ ਨਹੀਂ, ਇਹ ਮਨੁੱਖਤਾ ਨਾਲ ਤੁਹਾਡੀ ਨਫ਼ਰਤ ਹੈ, ਇਹ ਮਾਫ ਕਰਨਾ, ਜਿਸ ਬਾਪ ਦੇ ਬੱਚਿਆਂ ਨੂੰ ਅਸੀਂ ਨਫ਼ਰਤ ਕਰਦੇ ਹਾਂ ਉਸ ਬਾਪ ਨਾਲ ਦੋਸਤੀ ਨਹੀਂ ਪਾਈ ਜਾ ਸਕਦੀ, ਇਹ ਬਹੁਤ ਕਠਿਨ ਹੈ, ਮੁਸ਼ਕਲ ਗੱਲ ਹੈ। ਸੋਈਆ ਹੈ ਉਦਮ ਕਰ ਲਾਗੇ ਬਹੁ ਭਾਂਤੀ, ਵਿੱਚ ਰਹਿ ਅਨਕ ਸ਼ਾਸਤਰ ਬਹੁ ਖਟੂਗਾ, ਭਸਮ ਲਗਾਏ ਤੀਰਥ ਬਹੁ ਪ੍ਰਮਤੇ, ਸੂਖਮ ਦੇਹ ਬੰਧਿਆ ਬਹੁ ਜਟੂਗਾ। ਉੱਥੇ ਆਉਂਦਾ ਹੈ ਪੂਜਾ ਚੱਕਰ ਕਰਤ ਸੋਮ ਪਾਕਾ, ਸੋਮ ਪਾਕ ਦਾ ਮਤਲਬ ਫਵੇ ਪਾਕ, ਮੈਂ ਆਪਣੀ ਰਸੋਈ ਆਪ ਬਣਾਉਣਾ, ਖੰਡਨ ਕੀਤਾ। ਹੋਰ ਵੀ ਕਈ ਪ੍ਰਮਾਣ ਮਿਲਣਗੇ, ਜੇ ਮੈਂ ਪ੍ਰਮਾਣ ਹੀ ਦੇਣ ਲੱਗਾ ਤਾਂ ਬਹੁਤ ਪ੍ਰਮਾਣ ਨੇ, ਲੇਕਿਨ ਮੈਂ ਸਿਰਫ ਮੂਲ ਗੱਲ ਤੁਹਾਡੇ ਨਾਲ ਸਾਂਝੀ ਕਰਨੀ, ਜਿਹਨੇ ਪ੍ਰਮਾਣ ਲੱਭਣੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹੋ, ਆਪੇ ਲੱਭ ਜਾਣਗੇ। ਸਤਿਗੁਰੂ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਗਈ, ਜੇ ਲਾਏ ਰਹਾ ਲਿਵ ਤਾਰ, ਤੇ ਅਗਲੀ ਪੰਕਤੀ ਹੈ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਹੁਣ ਕਈ ਮਨੁੱਖ ਸੋਚਦੇ ਨੇ ਕਿ ਸੰਸਾਰ ਦੇ ਪਦਾਰਥ ਜਿਹੜੇ ਨੇ ਨਾ, ਇਹਨਾਂ ਨੂੰ ਮੈਂ ਇੱਕ ਵਾਰੀ ਚੰਗੀ ਤਰ੍ਹਾਂ ਵਰਤ ਲਵਾਂ ਤੇ ਫਿਰ ਮੇਰਾ ਮਨ ਰੱਜ ਜਾਏਗਾ। ਇੱਥੇ ਭੁੱਖ ਹੜਤਾਲ ਕਰਨ ਦਾ ਕੋਈ ਮਤਲਬ ਨਹੀਂ ਹੈਗਾ, ਕੋਈ ਸਮਝੇ ਕਿ ਗੁਰੂ ਸਾਹਿਬ ਕਹਿੰਦੇ ਨੇ ਭੁੱਖੇ ਰਹਿਣ ਦੀ ਗੱਲ, ਭੁੱਖੇ ਰਹਿਣ ਦੀ ਗੱਲ ਨਹੀਂ ਹੈ। ਕਹਿੰਦੇ ਨੇ ਕਿ ਜੇ ਮੈਂ ਬੰਨਾ ਪੁਰੀਆਂ ਭਾਰ, ਕਈ ਢੇਰ ਪੁਰੀਆਂ ਦੇ ਪਦਾਰਥ ਜਿਹੜੇ ਨੇ ਉਹ ਕਈ ਭਾਰ ਇਕੱਠੇ ਕਰ ਲਵਾਂ, ਬਹੁਤ ਸਾਰੇ ਵਜ਼ਨ ਜੋੜ ਲਵਾਂ, ਆ ਵੀ ਮਕਾਨ ਮੇਰਾ, ਆਕਾਰ ਮੇਰੀ ਹੈ, ਕੱਪੜੇ ਮੇਰੇ। ਔਰ ਕਈ ਵਾਰੀ ਬੰਦਾ ਜਿਹੜਾ ਨਾ ਇਤਨਾ ਕੁਝ ਜਮ੍ਹਾਂ ਕਰ ਲੈਂਦਾ, ਕੁਝ ਸਮਾਨ ਦੇ ਪਦਾਰਥਾਂ ਦੇ ਢੇਰ ਥੱਲੇ ਆਪ ਦਬਿਆ ਜਾਂਦਾ, ਫੇਰ ਹੀ ਉਹ ਸਾਰੇ ਕੱਪੜੇ ਵਰਤ ਨਹੀਂ ਸਕਦਾ, ਸਾਰੇ ਭੋਜਨ ਖਾ ਨਹੀਂ ਸਕਦਾ, ਸਾਰੇ ਪਦਾਰਥ ਵਰਤ ਨਹੀਂ ਸਕਦਾ, ਇਸ ਤਰ੍ਹਾਂ ਉਲਝ ਜਾਂਦਾ। ਤੇ ਸਤਿਗੁਰੂ ਕਹਿੰਦੇ ਨੇ ਕਿ ਇਹ ਬੰਦਾ ਕੀ ਹੈ, ਕਹਿੰਦੇ ਨੇ ਇਹ ਬੰਦਾ ਭੁੱਖ ਦੇ ਅਧੀਨ ਹੈ। ਇੱਥੇ ਭੁੱਖਿਆਂ ਦਾ ਮਤਲਬ ਹੈ ਭੁੱਖ ਦੇ ਅਧੀਨ ਰਹਿਣ ਨਾਲ, ਭੁੱਖ ਦੇ ਬਸ ਵਿੱਚ ਰਹਿਣ ਨਾਲ, ਕਿ ਆ ਵੀ ਚੀਜ਼ ਹਰ ਵੇਲੇ ਖਾਊ ਖਾਊ, ਹਰ ਵੇਲੇ ਆ ਵੀ ਮੇਰਾ ਆ ਵੀ ਮੇਰਾ, ਇਸ ਚੱਕਰ ਵਿੱਚ ਪਿਆ ਰਹਿਣਾ, ਤ੍ਰਿਸ਼ਨਾ ਦੇ ਅਧੀਨ ਰਹਿਣਾ। ਕਈ ਲੋਕ ਸੋਚਦੇ ਕਿ ਸੰਸਾਰ ਦੇ ਪਦਾਰਥ ਸਾਰੇ ਵਰਤ ਲਵਾਂਗੇ, ਫਿਰ ਚੰਗੀ ਤਰ੍ਹਾਂ ਸਾਡਾ ਮਨ ਤ੍ਰਿਪਤ ਹੋ ਜਾਵੇਗਾ ਤੇ ਫਿਰ ਅਸੀਂ ਇਸ ਰਸਤੇ ਉੱਤੇ ਤੁਰਾਂਗੇ, ਕਿਉਂਕਿ ਸਮਾਂ ਸਮਾਪਤ ਹੈ। ਇਹਦੇ ਸੰਬੰਧ ਵਿੱਚ ਕੁਝ ਹੋਰ ਬੇਨਤੀਆਂ ਮੈਂ ਫਿਰ ਕੱਲ੍ਹ ਕੱਲ੍ਹ ਦੇ ਟਾਈਮ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਂ ਛੇਤੀ ਛੇਤੀ ਗੱਲ ਨੂੰ ਮੁਕਾ ਕੇ ਦੌੜਨ ਦੀ ਕੋਸ਼ਿਸ਼ ਨਹੀਂ ਕਰਨੀ, ਯਤਨ ਕਰਨਾ ਕਿ ਕੋਈ ਗੱਲ ਸਾਡੀ ਸਮਝ ਵਿੱਚ ਆ ਸਕੇ। ਤਾਂ ਅੱਜ ਦੀ ਗੱਲ ਜਿਹੜੀ ਹੈ, ਅੱਜ ਦਾ ਵਿਚਾਰ ਹੈ, ਉਹ ਇਹਨੀ ਅੱਖਰਾਂ ਨਾਲ ਹੀ ਮੈਂ ਸਮਾਪਤ ਕਰਦਾ ਹਾਂ। ਤੇ ਸਤਿਗੁਰੂ ਰਹਿਮਤ ਕਰਨ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਪੂਰੀ ਇਮਾਨਦਾਰੀ ਨਾਲ, ਪੂਰੇ ਧਿਆਨ ਨਾਲ ਸਮਝ ਕੇ ਤੇ ਉਸ ਨੂੰ ਜ਼ਿੰਦਗੀ ਵਿੱਚ ਵਰਤਣ ਦੀ ਕੋਸ਼ਿਸ਼ ਕਰ ਸਕੀਏ। ਹੋਈਆਂ ਫੁੱਲਾਂ ਵਾਸਤੇ ਸਿਮਾ ਬਖਸ਼ਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮੇਰੇ ਸਾਧ ਸੰਗਤ ਅਜ ਕੇਵਲ ਨਾਮ। ਅਵਰ ਕਾਜ ਤੇਰੇ ਕਿਤੇ ਨਕਾਮ, ਮੇਰੇ ਸਾਧ ਸੰਗਤ ਅਜ ਕੇਵਲ ਨਾਮ।
ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸੁਭਾਗ ਅਵਸਰ ਬਖਸ਼ ਕੇ ਬਾਣੀ ਦੇ ਕੀਰਤਨ ਦੁਆਰਾ ਸਾਡੀ ਸੁਰਤ ਨੂੰ ਸ਼ਬਦ ਵਿੱਚ ਜੋੜਿਆ ਹੈ। ਇਸ ਜੁੜੀ ਹੋਈ ਅਵਸਥਾ ਵਿੱਚ ਹੀ ਬਾਣੀ ਦੇ ਭਾਵ ਤੱਕ ਪਹੁੰਚਣ ਦਾ ਯਤਨ ਕਰੀਏ। ਜਪਜੀ ਦੀ ਪਹਿਲੀ ਪੌੜੀ ਵਿੱਚ ਸਤਿਗੁਰੂ ਫੁਰਮਾਨ ਕਰ ਰਹੇ ਹਨ, ਸੋਚੈ
सोच न हो गई, जे सोची लख वार चुप है, चुप न हो गई, जे लाए रहा लिवतार, उख्या उख न उतरी, जे बना कुड़िया पार, सहस सियाणपा लख हो है, ता एक न ना चले नाल, केव सचियारा होई है, केव कूड़े तुटे पाल, हुकम रजाई चलना नानक लिखिया नाट। पौड़ी जी तीसरी पंक्ति के संबंध में विचार आरंभ सी। सतगुरु फरमांदे हन, भुखिया भुख ना उतरी, ये बन्ना पुरियां पार, इन्हें भुख के अधीन रहन नाल, इसका मतलब भुखे रहन नाल नहीं, क्योंकि पंक्ति जड़ी है उदा अद्धा हिस्सा दसदा है, जे बन्ना पुरियां पार, तो बन्न का मतलब होंदा है इकट्ठा करना, पार का मतलब है वजन बोझ ढेर। ये कई किस्म के मेजरमेंट कोशकारा ने दिते है, कोई किसी तरह गिणदा, कोई किसी तरह गिणदा, मतलब सिर्फ इतना है कि बहुत सारे पदार्थ जड़े ने वो कठे कर ले जान। कहने पुरियां तो मतलब है वक वक धरतियां, वक वक सृष्टिया, ये वक वक इलाकियां दा समान कठा कर लिए। ये बंदा टूर ते तुरदा कहिंदा कोई सिंगापुरों खरीद लवा, कोई थाईलैंड तो कठा कर लवा, कुछ अमरीका कनेडा तो, भाव सिर्फ इतना ही है कि वक वक दिशावां तो, वक वक साधना तो, भावे कितना कुछ मनुख कठा कर लवे, मनुख की जड़ी भुख है, तृष्णा है, वो बिल्कुल बुझदी नहीं, खत्म नहीं होती। बड़ी अजीब गल है, चुल्हा बालदे रहे हैं, हुण भी बालदे ने लोग, ते कितना बालन उस चुल्हे दे अंदर सड़ जांदा है, रोज कितनियां लकड़ां उहदे च बल जांदियां, उस चुल्हे ने कदे नहीं आखिया भी मेरी बस हो गई, होर ना बालियो। आयन मनुख भी इसे तरह ही है, कितना कुछ इकट्ठा हो जाता है लेकिन ना नहीं करता, कहता नहीं होर ना आवे, ये वक्री दाले भी चुकन ना दे अगले, या चुकया ना जावे। एक वार्ता है पुरातन जन्म साथी की, मेरे ध्यान में आई, मरदाने ने सोचा एक बारी कोई बड़ी भेटा चढ़दी है, लोग बड़े पदार्थ भेट करते ने, ते सतगुरु बड़ी अजीब गल करते ने, पदार्थ आउंदे ने ते लोड़वंदा नूं आवाज मार लैंदे ने ते उन्हां नूं चुका दिंदे ने, असीं फिर खाली ते खाली। मन च आया ना ख्याल, कहण लगा जे कि ये दान ना करन ते चंगा ही है ना, वाह वाह समान कट्ठा हो जाएगा। सतगुरु समझ दे ये बंदा किथे खलोता है, खैर जिक्र है पी अगले पड़ाव उत्ते जिस वेले लोकां ने धार्मिक व्यक्ति जान के सेवा की थी, उपदेश सुने ते पदार्थ फिर कट्ठे हो गए। सतगुरु सच्चे पातशाह ने ऐरकी उन्हां नूं वंडिया नहीं, तकसीम नहीं कीता, अंदरों मरदाना खुश है कि चंगा होया। हुण जिस वेले चलण लगे पंडा बन गईयां दो, सतगुरु कहिंदे मरदाने चुक, बड़ा खुश। हुण सरज वाली गल सीगी, जिस वेले चुक लईयां पंडा ते भार बन गया, अगे बड़ा आराम नाल गुरु नानक साहब दे पिछे पिछे नाल नाल तुरिया जांदा सीगा, हुण भार पै गया ते तुरिया किथे जावे, भार चुक के ते बंदा हौली तुरेगा ना, ते जे भार ज्यादा हो गए ते फिर तां कदम होर हौले पै जाणगे, मरदाना पिछे रहना शुरू हो गया। सतगुरु कहिंदे मरदानिया कदम मिला के क्यों नहीं तुरदा, नाल नहीं चलदा, पैंडा खोटा हो रहा। आखने लगा महाराज भार है, सतगुरु सच्चे पातशाह कहण लगे भाई ये भार दी तू मंग कीती सी ते तैनू मिल गया, ये चल। आखण लगा जी ये नाल कितना चलिया जा सकदा, सतगुरु सच्चे पातशाह कहण लगे फिर कोई गल समझ विच आई है, जे शरीर कुछ भार चुक के कदम पैर पैना खोटा कर गया, नहीं पैर सफर तय हो रहा, ते जिस मन विच सारे संसार दे पदार्थां दा बोझ पिया होएगा ओदी उडारी किवें उची हो सकदी है, ओदी नजर खोटी होएगी होएगी,
ਉਹ ਟਿਕਾਣੇ ਤੇ ਕਦੇ ਨਹੀਂ ਪਹੁੰਚ ਸਕਦਾ, ਸਭ ਕੁਝ ਉੱਥੇ ਰੱਖ ਦਿੱਤਾ। ਇਹ ਸੰਕੇਤ ਹੈ ਜਨਮ ਸਾਥੀ ਦਾ। ਔਰ ਮਰਦਾਨੇ ਦੀ ਭੁੱਖ ਮਰੀ, ਇਹ ਤਾਂ ਨਹੀਂ ਮਰੀ ਨਹੀਂ, ਸਭ ਕੁਝ ਜਾਣਦਾ ਹੈ। ਮਰਦਾਨਾ ਤੇ ਇੱਕ ਵਾਰੀ ਸਾਧਨ ਬਣਾਇਆ ਗਿਆ ਗੁਰੂ ਸਾਹਿਬ ਦੀ ਅੰਤਰੀਵ ਗੱਲ ਨੂੰ ਸਮਝਾਉਣ ਲਈ, ਔਰ ਅਸਾਂ ਉਹਨੂੰ ਬਿਲਕੁਲ ਮਸਖਰਾ ਬਣਾ ਕੇ ਰੱਖ ਦਿੱਤਾ। ਇਹਦਾ ਹੁਣ ਫਿਰ ਕਿਤੇ ਜ਼ਿਕਰ ਕਰਾਂਗਾ ਕਿਉਂਕਿ ਗੱਲ ਹੋਰ ਪਾਸੇ ਚਲੇ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕਿਤਨਾ ਵੀ ਤੁਸੀਂ ਸੰਸਾਰ ਦੇ ਪਦਾਰਥਾਂ ਦਾ ਬੋਝ ਇਕੱਠਾ ਕਰ ਲਓ, ਮਨ ਰੱਜਣਾ ਨਹੀਂ, ਇਹ ਅਤ੍ਰਿਪਤ ਹੀ ਰਹੇਗਾ। ਬਾਣੀ ਵਿੱਚ ਇਹਦੇ ਸੰਬੰਧ ਵਿੱਚ ਬੜੇ ਪ੍ਰਮਾਣ ਨੇ। ਕ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋੜੇ ਲਾਖ ਕਰੋੜੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ। ਕਹਿੰਦੇ ਜੀ ਮਨ ਵਰਜਿਆ ਨਾ ਜਾਵੇ ਤੇ ਪਦਾਰਥਾਂ ਦੀ ਦੌੜ ਵਿੱਚ ਹੋਰ ਪਰੇ ਹੋਰ ਪਰੇ ਹੋਰ ਪਰੇ ਦੂਰ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਾਸਤੇ ਜਿਹੜੇ ਪਦਾਰਥਾਂ ਦਾ ਇਕੱਠ ਹੈ ਤੇ ਮਨੁੱਖ ਸੋਚਦਾ ਕਿ ਇਹਦੇ ਨਾਲ ਮੈਂ ਆਪਣੇ ਮਨ ਨੂੰ ਰਜਾ ਲਵਾਂਗਾ, ਤਾਂ ਸਤਿਗੁਰੂ ਕਹਿੰਦੇ ਨੇ ਕਿ ਮਨੁੱਖ ਭੁੱਖਾ ਹੀ ਰਹੇਗਾ, ਕਦੇ ਰੱਜ ਨਹੀਂ ਸਕਦਾ। ਬਾਣੀ ਵਿੱਚ ਫਰਮਾਨ ਹੈ, ਸਤਿਗੁਰੂ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਪਿਆਇਆ। ਸੱਚ ਭੋਜਨ, ਦੁਨੀਆਂ ਦੇ ਪਦਾਰਥ ਜਿਤਨੇ ਨੇ ਸੱਚਾ ਭੋਜਨ ਤੇ ਹੈ ਨਹੀਂ, ਪਰਮਾਤਮਾ ਦਾ ਨਾਮ ਸੱਚਾ ਭੋਜਨ ਹੈ। ਜਦੋਂ ਮਨੁੱਖ ਦੀ ਸੁਰਤ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਵਿੱਚ ਉਹਦੀ ਯਾਦ ਵਿੱਚ ਜੁੜੇਗੀ ਤੇ ਫੇਰ ਇਹਦੇ ਅੰਦਰ ਸੰਤੁਸ਼ਟਤਾ ਆਏਗੀ, ਨਹੀਂ ਤੇ ਸਤਿਗੁਰੂ ਕਹਿੰਦੇ ਨੇ ਗਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗਸਿਓ ਦਸ ਹੂੰ ਜਿਸ ਕਾਵਤ, ਆਸਾ ਲਾਗਿਓ ਧਨ ਕੀ। ਬੜੇ ਪ੍ਰਮਾਨ ਨੇ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਕੁਝ ਲੋਕ ਇਹ ਸਮਝ ਰਹੇ ਨੇ ਕਿ ਸ਼ਾਇਦ ਦੁਨੀਆਂ ਦੇ ਪਦਾਰਥਾਂ ਨੂੰ ਭੋਗ ਕੇ ਤੇ ਫੇਰ ਇਹ ਮਨ ਜਾਵੇਗਾ ਰੱਜ ਤੇ ਬਸ ਗੱਲ ਮੁੱਕ ਜਾਏਗੀ, ਫਿਰ ਪ੍ਰਮਾਤਮਾ ਨਾਲ ਜੁੜ ਜਾਵਾਂਗੇ ਕਿਉਂਕਿ ਇਧਰੋਂ ਕੰਮ ਖਤਮ ਹੋ ਜਾਣਗੇ। ਜੇ ਬੰਦਾ ਕਹਿੰਦਾ ਵੀ ਆਹ ਕੰਮ ਕਰਨ ਵਾ ਫਿਰ ਮੈਂ ਤੇਰਾ ਕੰਮ ਕਰਦਾ, ਇਸੇ ਤਰ੍ਹਾਂ ਬੰਦਾ ਸੋਚਦਾ ਹੈ ਮਨ ਦੀਆਂ ਆਸਾਂ ਇਕੱਠੀਆਂ ਕਰਕੇ ਪੂਰੀਆਂ ਕਰ ਲਵਾਂ ਤੇ ਫਿਰ ਇਸ ਪਾਸੇ ਧਿਆਨ ਦੇਵਾਂਗਾ। ਔਰ ਪੜਾ ਅਜੇ ਤੱਕ ਵੀ ਬੰਦਾ ਪਤਾ ਕੀ ਕਹਿੰਦਾ, ਕਹਿੰਦਾ 50-60 ਸਾਲ ਤੱਕ ਮੌਜ ਮੇਲਾ ਕਰ ਲਈਏ, ਖਾ ਪੀ ਭੋਗ ਲਈਏ, ਫਿਰ ਬੁੱਢੇ ਬਾਰੇ ਭਗਤੀ ਕਰਾਂਗੇ ਵਿਹਲੇ ਹੋ ਕੇ। ਤੇ ਕੋਈ ਵਿਹਲਾ ਹੋਇਆ ਨੀ ਅਜੇ ਤੱਕ, ਅਜੇ ਤੱਕ ਤਾਂ ਕਿਸੇ ਨੂੰ ਵਿਹਲ ਮਿਲੀ ਨੀ। ਪਹਿਲੀ ਗੱਲ ਤੇ ਵੀ ਮਨੁੱਖ ਕੋਲ ਕੀ ਗਰੰਟੀ ਹੈ ਕਿ ਉਹ 50 ਸਾਲ ਤੋਂ ਬਾਅਦ ਜੀਏਗਾ ਜਾਂ ਨਹੀਂ ਜੀਏਗਾ, ਕੋਈ ਲਿਖਦਾ ਉਹਦੇ ਕੋਲ? ਕਹਿੰਦਾ 4 ਦਿਨ ਪੀ ਲਵਾਂ, ਖਾ ਲਵਾਂ, ਰੱਜ ਜਾਵਾਂ, ਫੇਰ ਦੇਖਾਂਗਾ, ਤੇ ਉਹ ਫੇਰ ਕਦੇ ਆਉਂਦੀ ਨਹੀਂ। ਇਸ ਕਰਕੇ ਜਿਨ੍ਹਾਂ ਲੋਕਾਂ ਨੇ ਐਸੇ ਮਤ ਵੀ ਬਣੇ, ਮਾਫ ਕਰਨਾ ਮੈਨੂੰ, ਐਸੇ ਧਰਮ ਬਣ ਗਏ ਜਿਹੜੇ ਕਹਿੰਦੇ ਸੀ ਕਿ ਪੀਓ, ਇੰਨੀ ਪੀਓ ਕਿ ਪੀਂਦੇ ਪੀਂਦੇ ਡਿੱਗ ਪਾਓ, ਉਸਨੂੰ ਫੇਰ ਪੀਓ, ਇਸ ਤਰ੍ਹਾਂ ਤੁਹਾਡੀ ਪੀਣ ਦੀ ਇੱਕ ਦਿਨ ਆਸ ਮੁੱਕ ਜਾਏਗੀ, ਖਾਸ਼ ਮੁੱਕ ਜਾਏਗੀ, ਫੇਰ ਰੱਬ ਦੀ ਗੱਲ ਹੋਵੇਗੀ। ਇਸ ਤਰ੍ਹਾਂ ਦੇ ਵੀ ਮਤ ਚੱਲੇ ਹਨ, ਪਰ ਇਸ ਤਰ੍ਹਾਂ ਦੇ ਮਤਾਂ ਨੇ ਵੀ ਪ੍ਰਵਾਨਗੀ ਦਿੱਤੀ, ਕਹਿਣ ਲੱਗੇ ਕੋਈ ਫਰਕ ਨਹੀਂ ਪੈਂਦਾ, ਐਸ਼ ਕਰੋ, ਮੌਜ ਕਰੋ। ਲੇਕਿਨ ਗੱਲ ਉੱਥੇ ਹੀ ਹੈ ਕਿ ਇਸ ਤਰ੍ਹਾਂ ਦੀ ਗੱਲ ਕਰਨ ਦੇ ਬਾਵਜੂਦ ਵੀ ਮਨੁੱਖ ਦੀ ਅੰਦਰ ਦੀ ਤ੍ਰਿਸ਼ਨਾ ਬੁੱਝਦੀ ਨਹੀਂ। ਜੇ ਬੁੱਝ ਜਾਵੇ ਤਾਂ ਵੀ ਤੇ ਚੰਗੀ ਗੱਲ ਹੈ, ਪਰ ਬੁੱਝਦੀ ਨਹੀਂ, ਮੁਸੀਬਤ ਇਹ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਇਹ ਸਾਧਨ ਅਪਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਨਾ, ਭੁੱਖ ਉਹਨਾਂ ਦੀ ਵੀ ਨਹੀਂ ਮਰੀ, ਤ੍ਰਿਸ਼ਨਾ ਉਹਨਾਂ ਦੇ ਅੰਦਰ ਵੀ ਉਸੇ ਤਰ੍ਹਾਂ ਰਹੀ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਕੁੜੀਆਂ ਭਾਰ, ਕਹਿੰਦੇ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਹਿਸ ਤੋਂ 1000 ਦਾ ਭਾਵ ਹੈ, ਸੈਂਕੜੇ ਦਾ ਭਾਵ ਨਹੀਂ। ਵੈਸੇ ਸਹਿਸ ਦੇ ਅਰਥ 100 ਵੀ ਕਰਦੇ ਨੇ ਲੋਕ, ਕਿਉਂਕਿ ਅੱਗੇ ਲੱਖ ਦੀ ਗੱਲ ਆ ਗਈ ਹੈ। ਸਤਿਗੁਰੂ ਕਹਿੰਦੇ ਨੇ ਹਜ਼ਾਰਾਂ ਤੋਂ ਲੱਖਾਂ ਸਿਆਣਪਾਂ ਚਤਰਾਈਆਂ ਮਨੁੱਖ ਕਰੇ, ਭਾਵੇਂ ਤੇ ਬੜੀ ਆਪਣੀ ਬੁੱਧੀ ਦੀ ਵਰਤੋਂ ਕਰੇ, ਬੜੀਆਂ ਚਤਰਾਈਆਂ ਸਿਆਣਪਾਂ ਦੀ ਵਰਤੋਂ ਕਰੇ, ਬੜੀਆਂ ਦਲੀਲਾਂ ਤੇ ਤਰਕ ਨਾਲ ਆਪਣੀ ਗੱਲ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰੇ, ਆਖੇ ਮੈਂ ਤੇ ਬਹੁਤ ਸਿਆਣਾ, ਔਰ ਸਿਆਣਪ ਨਾਲ ਹੀ ਵਾਹਿਗੁਰੂ ਅਕਾਲ ਪੁਰਖ ਨੂੰ ਪਾ ਲਵਾਂਗਾ, ਸਿਆਣਪ ਨਾਲ ਹੀ ਉਸ ਨੂੰ ਲੱਭ ਲਵਾਂਗਾ, ਮੈਂ ਐਸਾ ਖੋਜੀ ਹਾਂ, ਐਸਾ ਸਾਇੰਟਿਸਟ ਹਾਂ, ਐਸਾ ਵਿਗਿਆਨੀ ਹਾਂ ਕਿ ਮੇਰੇ ਤੋਂ ਲੁਕਿਆ ਰਹਿ ਨਹੀਂ ਸਕਦਾ, ਮੈਂ ਲੱਭ ਲਵਾਂਗਾ। ਸਤਿਗੁਰੂ ਕਹਿੰਦੇ ਨੇ ਜਿਤਨੀਆਂ ਮਰਜ਼ੀ ਹੈ ਸਿਆਣਪਾਂ ਚਤੁਰਾਈਆਂ ਇਕੱਠੀਆਂ ਕਰ ਲਵੇ, ਜਿੰਨੀ ਮਰਜ਼ੀ ਅਸਲ ਦੇ ਘੋੜੇ ਦੌੜਾਵੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਵੀ ਸਿਆਣਪ ਜਿਹੜੀ ਹੈ ਉਹ ਮਨੁੱਖ ਦੇ ਨਾਲ ਨਹੀਂ ਨਿਭਦੀ, ਪੂਰੀ ਨਹੀਂ ਉਤਰਦੀ, ਕਿਉਂਕਿ ਬੰਦੇ ਦੇ ਸਾਹਮਣੇ ਜਿਹੜੀ ਜ਼ਿੰਦਗੀ ਹੈ ਨਾ ਇਹ ਨਿਤ ਨਵੀਂ ਹੈ। ਅਸੀਂ ਕਿੰਨੀਆਂ ਪਲੈਨਿੰਗ ਬਣੀਏ, ਸਾਨੂੰ ਚੇਂਜ ਕਰਨੀਆਂ ਪੈਣਗੀਆਂ। ਹਾਲਾਤ, ਸਮਾਂ, ਆਉਣ ਵਾਲਾ ਭਵਿੱਖ ਜੋ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿਚ ਹੈ, ਉਹ ਸਾਡੇ ਸਾਰੇ ਪ੍ਰੋਗਰਾਮ ਥਾਂ ਥਾਂ ਕਰ ਦਿੰਦਾ। ਇਨ ਬਿਨ ਉਹ ਕੁਝ ਹੁੰਦਾ ਨਹੀਂ, ਕਿਉਂਕਿ ਮਨੁੱਖ ਨੂੰ ਪਤਾ ਹੀ ਨਹੀਂ ਹੁੰਦਾ, ਕਿਸੇ ਬੰਦੇ ਨੂੰ ਕੋਈ ਪਤਾ ਨਹੀਂ। ਇਹ ਠੀਕ ਹੈ, ਕੋਈ ਜੋਤਸ਼ੀਆਂ ਕੋਲ ਜਾਂਦਾ, ਕੋਈ ਕੁਝ ਕਰਦਾ, ਕੋਈ ਕੁਝ ਕਰਦਾ, ਉਹ ਵੀ ਥੋੜਾ ਬਹੁਤਾ ਅੰਦਾਜ਼ਾ ਲਗਾਉਂਦੇ ਹਨ, ਲੇਕਿਨ ਪੂਰਾ ਵਿਜ਼ਨ ਜਿਹੜਾ ਹੈ ਆਉਣ ਵਾਲੇ ਸਮੇਂ ਦੀ ਪੂਰੀ ਬਾਤ ਜਿਹੜੀ ਹੈ, ਉਹ ਕਿਸੇ ਮਨੁੱਖ ਦੇ ਵੱਸ ਦੀ ਖੇਡ ਨਹੀਂ। ਇਸ ਕਰਕੇ ਕੋਈ ਬੰਦਾ ਕਵੇ ਕਿ ਮੈਂ ਚਤੁਰਾਈ ਨਾਲ, ਸਿਆਣਪ ਸੂਝ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਦਾ ਅੰਤ ਪਾ ਲਵਾਂਗਾ ਤੇ ਜਾਣ ਲਵਾਂਗਾ ਕਿ ਕਦੋਂ ਮੈਂ ਪਰਮਾਤਮਾ ਵਿਚ ਮਿਲਣਾ, ਮੈਨੂੰ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਮਿਲਣਾ ਹੈ, ਖਬਰ ਮਿਲ ਜਾਏਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਲੋਕਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ, ਬੜੇ ਯਤਨ ਕੀਤੇ ਨੇ, ਪਰ ਉਸ ਪਰਮਾਤਮਾ ਦੇ ਸੰਬੰਧ ਵਿਚ ਕਿਸੇ ਮਨੁੱਖ ਦੀ ਸਿਆਣਪ ਕੰਮ ਨਹੀਂ ਆਈ। ਮਨੁੱਖ ਨੂੰ ਆਪਣੀ ਸਿਆਣਪ ਉੱਤੇ ਹਮੇਸ਼ਾ ਸ਼ਰਮਸਾਰ ਹੋਣਾ ਪਿਆ, ਹਮੇਸ਼ਾ ਉਸਨੂੰ ਇਹ ਕਹਿਣਾ ਪਿਆ ਵੀ ਮੈਂ ਗੱਲ ਨਹੀਂ ਬਣੀ, ਪਰਮਾਤਮਾ ਦੀ ਕਹਾਣੀ ਪੂਰੀ ਨਹੀਂ ਹੋ ਸਕੀ। ਅੱਗੇ ਚੱਲ ਕੇ ਜਪਜੀ ਦੇ ਅੰਦਰ ਸਤਿਗੁਰੂ ਇਹਦੀ ਦੋ ਤਿੰਨ ਥਾਵਾਂ ਤੇ ਵਿਸਥਾਰ ਨਾਲ ਹੋਰ ਵਿਆਖਿਆ ਕਰਨਗੇ ਕਿ ਮਨੁੱਖ ਨੇ ਸਿਆਣਪ ਨਾਲ ਉਸ ਪਰਮਾਤਮਾ ਦੀ ਸ਼ਕਤੀ ਦਾ ਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਹਮੇਸ਼ਾ ਹੀ ਨਾਕਾਮਯਾਬ ਰਿਹਾ। ਇਹ ਜਿਹੜੇ ਚਾਰ ਸਾਧਨ ਨੇ, ਬਾਹਰੋਂ ਪਵਿੱਤਰ ਹੋਣ ਦਾ ਸਾਧਨ, ਮੌਨ ਵਰਤ ਧਾਰਨ ਕਰਨ ਦਾ ਸਾਧਨ, ਭੁੱਖ ਨੂੰ ਆਪਣੀ ਤ੍ਰਿਸ਼ਨਾ ਨੂੰ ਰਜਾਉਣ ਦਾ ਸਾਧਨ, ਤੇ ਇਸੇ ਤਰ੍ਹਾਂ ਆਪਣੀ ਚਤੁਰਾਈ ਤੇ ਅਕਲ ਨੂੰ ਵਰਤਣ ਦਾ ਸਾਧਨ, ਸਤਿਗੁਰੂ ਕਹਿੰਦੇ ਨੇ ਇਹ ਸਾਰੇ ਹੀ ਸਾਧਨ ਜਿਹੜੇ ਨੇ ਇਸ ਰਸਤੇ ਵਿਚ ਵਾਹਿਗੁਰੂ ਅਕਾਲ ਪੁਰਖ ਦੇ ਮਾਰਗ ਵਿਚ ਫੇਲ ਨੇ, ਕਾਮਯਾਬ ਨਹੀਂ ਹੋ ਸਕਦੇ। ਬਾਣੀ ਵਿਚ ਫਰਮਾਨ ਹੈ, ਕਹਿੰਦੇ ਨੇ ਹਰ ਬਿਨ ਅਵਰ ਕਿਰਿਆ ਬਿਰਥ, ਪਰਮਾਤਮਾ ਤੋਂ ਬਿਨਾ, ਉਸ ਦੇ ਸਿਮਰਨ ਤੋਂ ਬਿਨਾ, ਉਹਦੀ ਯਾਦ ਤੋਂ ਬਿਨਾ ਬਾਕੀ ਜਿਹੜੇ ਕਿਰਿਆ ਕਰਮ ਕਾਂਡ ਨੇ ਉਹ ਵਿਅਰਥ ਨੇ। ਹਰ ਬਿਨ ਅਵਰ ਕਿਰਿਆ ਬਿਰਥ, ਜਾਪ, ਤਪ, ਸੰਜਮ, ਕਰਮ ਕਮਾਣੇ, ਇਹ ਓਰੇ ਮੂਸੇ, ਕਹਿੰਦੇ ਉਰੇ ਖੋਏ ਜਾਣਗੇ। ਕਿੰਨੇ ਜਪ ਕਰ ਲੋ, ਕਿੰਨੇ ਤਪ ਕਰ ਲੋ, ਕਿੰਨੇ ਕਹੋ ਕਿ ਮੈਂ ਇਸ ਤਰ੍ਹਾਂ ਦੀ ਘਾਲਣਾ ਘਾਲੀ ਹੈ, ਫਿਰ ਕਹਿੰਦੀ ਬਸ ਨਹੀਂ। ਕਹਿੰਦੇ ਨੇ ਵਰਤ, ਨੇਮ, ਸੰਜਮ ਮੈਂ ਰਹਿਤਾ, ਇਲਕਾ ਆੜ ਨਾ ਪਾਇਆ, ਅੱਧੀ ਕੌਡੀ ਮੁੱਲ ਨਹੀਂ ਰੱਖੀ, ਚਲੋ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜੇ ਕਹੋ ਵੀ ਰੱਬ ਨਾਲ ਕੋਈ ਸੌਦੇਬਾਜ਼ੀ ਕਰ ਲਵਾਂਗੇ, ਬਿਲਕੁਲ ਨਹੀਂ। ਵਰਤ, ਨੇਮ, ਸੰਜਮ ਮੈਂ ਰਹਿਤਾ, ਇਲਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਭਾਈ, ਇਹਾਂ ਕਾਮ ਨਾ ਆਇਆ। ਇੱਥੇ ਹੀ ਕਹਿੰਦੇ ਨੇ ਤੀਰਥ ਲਾਏ ਅਰ ਧਰਨੀ ਭਰਮਤਾ, ਆਗੇ ਮਹਿਲ ਨਾ ਪਾਵੇ, ਇਹਾਂ ਕਾਮ ਨਾ ਆਵੇ, ਇਹ ਬਿਲ ਉਹ ਲੋਗਨ ਹੀ ਪਤੀ ਆਵੇ। ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਮਿਲਦੇ ਨੇ ਜਿੱਥੇ ਮਨੁੱਖ ਆਪਣੀਆਂ ਚਤੁਰਾਈਆਂ ਨਾਲ ਕੁਛ ਕਰਮ ਕਾਂਡ ਨਿਸ਼ਚਿਤ ਕਰਕੇ ਤੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਤੇ ਸਮਝਦਾ ਵੀ ਮੈਂ ਧਾਰਮਿਕ ਹੋ ਗਿਆ, ਮੈਂ ਰੱਬ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਕਈ ਬੰਦੇ ਕਹਿੰਦੇ ਸਾਡੀ ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ, ਅਸਾਂ ਕਿਸੇ ਨੂੰ ਪੁੱਤ ਦਿੱਤਾ ਹੈ, ਅਸਾਂ ਕਿਸੇ ਨੂੰ ਧਨ ਦਿੱਤਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪਰ ਪਰਮਾਤਮਾ ਦੀ ਉਸ ਕੁਦਰਤ ਦੇ ਸਾਹਮਣੇ ਇਹ ਬੱਚਿਆਂ ਵਾਲੀਆਂ ਗੱਲਾਂ ਨੇ, ਰਹਿਣਿਆਂ ਵਾਲੀਆਂ ਗੱਲਾਂ ਨੇ। ਟਾਲਸਟਾਏ ਇੱਕ ਬੜਾ ਵੱਡਾ ਰਾਈਟਰ ਹੋਇਆ, ਲੇਖਕ, ਦੁਨੀਆਂ ਜਾਣਦੀ ਹੈ। ਉਸਨੇ ਇੱਕ ਬੜੀ ਅਸਚਰਜ ਕਹਾਣੀ ਦਿੱਤੀ ਹੈ ਮਨੁੱਖ ਨੂੰ ਸਮਝਾਉਣ ਲਈ। ਉਹ ਕਹਿੰਦਾ ਕਿਸੇ ਨੌਕਰ ਨੂੰ, ਕਿਸੇ ਦੇਵ ਪੁਰਸ਼ ਨੂੰ ਧਰਮ ਰਾਜ ਨੇ ਕਿਸੇ ਔਰਤ ਦੀ ਜਾਨ ਕੱਢਣ ਲਈ ਭੇਜਿਆ। ਬੰਦੇ ਨੂੰ ਸਮਝਾਉਣ ਲਈ ਉਹਨੇ ਕਹਾਣੀ ਦਿੱਤੀ ਹੈ। ਉਹ ਆਇਆ ਜਿਸ ਵੇਲੇ ਉਹਦੀ ਰੂਹ ਕਬਜ਼ ਕਰਨ ਵਾਸਤੇ, ਤੇ ਉਹਨੇ ਦੇਖਿਆ ਦੋ ਲੜਕੀਆਂ ਕੋਲ ਖੜੀਆਂ ਨੇ, ਇੱਕ ਬੜੀ ਮਾਸੂਮ ਛੋਟੀ ਜੀ ਉਹਦੀ ਛਾਤੀ ਨਾਲ ਚਮੜੀ ਹੋਈ ਹੈ ਤੇ ਉਹ ਮਰੀ ਪਈ ਹੈ। ਕਹਿਣ ਲੱਗਾ ਬੜਾ ਬੜੀ ਬੇਇਨਸਾਫੀ ਹੋਏਗੀ ਜੇ ਇਹਨੂੰ ਲੈ ਜਾਵਾਂ, ਤੇ ਬਹੁਤ ਬੇਇਨਸਾਫੀ ਹੋਵੇਗੀ, ਵਾਪਸ ਪਰਤ ਗਿਆ। ਤੇ ਠੀਕ ਗੱਲ ਨਹੀਂ ਹੈ ਕਿ ਮਾਸੂਮ ਬੱਚੀ ਹੈ, ਇਹਨਾਂ ਲੜਕੀਆਂ ਦੀ ਕੌਣ ਪਾਲਣਾ ਕਰੇਗਾ। ਵਾਪਸ ਚਲਾ ਗਿਆ। ਜਿਸ ਵੇਲੇ ਵਾਪਸ ਗਿਆ ਤੇ ਉਹਨੂੰ ਕਹਿਣ ਲੱਗਾ ਵੀ ਤੂੰ ਕੀ ਕਰਕੇ ਆਇਆ। ਕਹਿੰਦਾ ਮੇਰੇ ਕੋਲੋਂ ਨਹੀਂ ਇਹ ਗੱਲ ਹੋ ਸਕਦੀ। ਕਹਿੰਦੇ ਖਬਰਦਾਰ, ਧਰਤੀ ਤੇ ਧੱਕਾ ਦੇ ਦਿੱਤਾ, ਵਾਪਸ ਪਰ ਭਜਾ ਦਿੱਤਾ ਉਸਨੂੰ ਕਿ ਜਾ ਹੁਣ ਧਰਤੀ ਤੇ ਸਜ਼ਾ ਭੁਗਤ, ਤੇ ਆਪਣੀ ਕਰਤੂਤ ਜਿਹੜੀ ਹੈ ਨਾ ਆਪਣੀ ਕਰਨੀ, ਜਿਹਦੀ ਤੂੰ ਆਪਣੀ ਅਕਲ ਦੀ ਵਰਤੋਂ ਕੀਤੀ ਹੈ ਤੇ ਆਪਣੀ ਸੂਝ ਨੂੰ ਵੱਡਾ ਸਮਝਿਆ, ਉਸ ਮਾਲਕ ਨਾਲੋਂ ਜਿਹਦੇ ਅਸੀਂ ਨੌਕਰ ਹਾਂ, ਜਿਹਦੇ ਹੁਕਮ ਨਾਲ ਸਭ ਕੁਝ ਅਸੀਂ ਕਰ ਰਹੇ ਹਾਂ, ਇੰਨਾ ਚਿਰ ਤੂੰ ਆਪਣੀ ਇਸ ਤੁੱਛ ਬੁੱਧੀ ਉੱਤੇ ਕਸੇਗਾ ਨਹੀਂ, ਪਛਤਾਏਗਾ ਨਹੀਂ, ਝੂੜੇਗਾ ਨਹੀਂ, ਉਹਨਾਂ ਚਿਰ ਗੱਲ ਨਹੀਂ ਬਣਨੀ। ਉਹ ਆ ਗਿਆ ਧਰਤੀ ਤੇ ਕਹਿੰਦੇ, ਤੇ ਅੱਗੋਂ ਕੋਈ ਮੋਚੀ ਜੁੱਤੀਆਂ ਬਣਾਉਣ ਵਾਲਾ ਆਪਣੇ ਬੱਚਿਆਂ ਦੇ ਕੱਪੜੇ ਲੈਣ ਜਾ ਰਿਹਾ ਸੀ, ਮੌਸਮ ਸਰਦੀ ਦਾ ਸੀ। ਉਹਨੇ ਵੇਖਿਆ ਕਿ ਇੱਕ ਨੰਗ ਧੜੰਗ ਬੰਦਾ ਖੜਾ ਹੈ, ਧਰਤੀ ਦੇ ਬਸਤਰ ਹੈ ਨਹੀਂ ਇਹਦੇ ਕੋਲ। ਉਹਦੇ ਮਨ ਚ ਦਇਆ ਆਈ, ਉਹ ਕਹਿਣ ਲੱਗਾ ਵੀ ਬੱਚਿਆਂ ਦੀ ਤੇ ਫਿਰ ਵੇਖੀ ਜਾਏਗੀ, ਇਹ ਨੰਗੇ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ। ਉਹਨੂੰ ਕੱਪੜੇ ਲੈ ਤੇ, ਉਹ ਕਹਿਣ ਲੱਗਾ ਮੇਰੇ ਕੋਲ ਰਹਿਣ ਨੂੰ ਵੀ ਥਾਂ ਕੋਈ ਨੀ, ਕਹਿੰਦਾ ਚੱਲ ਮੇਰੇ ਘਰ। ਉਹ ਜਿਸ ਵੇਲੇ ਘਰ ਉਹਨੂੰ ਲੈ ਕੇ ਵਾਪਸ ਪਰਤਿਆ ਤੇ ਉਹਦੀ ਘਰਵਾਲੀ ਗੁੱਸੇ ਹੋਈ, ਆਖਣ ਲੱਗੀ ਵੀ ਬੱਚਿਆਂ ਨੂੰ ਨੰਗੇ ਰੱਖ ਕੇ ਇਹਦਾ ਨੰਗੇ ਹੀ ਚੱਕਿਆ, ਇਹਨੂੰ ਘਰ ਲੈ ਆਇਆ, ਘਰ ਦਾ ਖਰਚਾ ਤੇ ਅੱਗੇ ਨੀ ਤੁਰਦਾ। ਉਹ ਫਿਰ ਹੱਸਿਆ, ਉਹਨੂੰ ਪਹਿਲੀ ਵਾਰ ਹੱਥ ਆਇਆ ਇਸ ਗੱਲ ਤੇ। ਇਹ ਕੋਈ ਦੇਵ ਪੁਰਸ਼ ਸੀ, ਉਹਨੂੰ ਇਹ ਸਮਝ ਸੀ ਕਿ ਇਹਨਾਂ ਦੇ ਘਰ ਵਿੱਚ ਆਉਣ ਨਾਲ ਇੱਥੇ ਬਰਕਤ ਆਏਗੀ, ਪਰ ਉਹਨਾਂ ਨੂੰ ਤਾਂ ਕੋਈ ਸਮਝ ਨਹੀਂ ਨਾ ਵੀ ਕੀ ਗੱਲ ਹੈ। ਖੈਰ ਚੁੱਪ ਰਿਹਾ, ਖਾਮੋਸ਼ ਰਿਹਾ। ਫਿਰ ਇਸੇ ਤਰ੍ਹਾਂ ਗੱਲ ਚੱਲਦੀ ਰਹੀ। ਰਾਜੇ ਨੇ ਉਹਨਾਂ ਕੋਲ ਜੁੱਤੀ ਬਣਵਾਉਣ ਦਾ ਆਰਡਰ ਦਿੱਤਾ ਤੇ ਉਹਨੂੰ ਰਾਜੇ ਦੇ ਸਲੀਪਰ ਬਣਾ ਦਿੱਤੇ, ਕਿਉਂਕਿ ਮਰਨ ਵੇਲੇ ਸਲੀਪਰ ਕਹਿੰਦੇ ਪਾਏ ਜਾਂਦੇ ਸੀ। ਨੌਕਰ ਲੜ ਪਏ, ਆਖਣ ਲੱਗੇ ਕੀ ਕਰਦਾ ਤੂੰ, ਜੁੱਤੀ ਚਾਹੀਦੀ ਹੈ। ਉਹ ਚੁੱਪ ਰਿਹਾ, ਸਲੀਪਰ ਬਣ ਗਏ ਨੇ ਤੈਨੂੰ, ਰਾਜਾ ਮਰ ਗਿਆ, ਸਲੀਪਰ ਪਾਉਣੇ ਪੈ ਗਏ। ਖੈਰ ਇਹ ਬੜੀ ਲੰਬੀ ਚੌੜੀ ਕਹਾਣੀ ਬਿਆਨ ਕੀਤੀ ਹੈ ਉਸਨੇ। ਉਹ ਦੋ ਤਿੰਨ ਵਾਰੀ ਫਿਰ ਉਹ ਆਪਣੀ ਕਰਨੀ ਉੱਤੇ ਪਛਤਾਇਆ, ਉਹਨੂੰ ਸਮਝ ਪਈ ਕਿ ਮੈਂ ਜੋ ਕੁਝ ਕਹਿਣਾ, ਜੋ ਕੁਝ ਮੈਂ ਸੋਚਦਾ ਉਹ ਨਹੀਂ ਹੁੰਦਾ, ਪਰਮਾਤਮਾ ਵੱਲੋਂ ਜੋ ਨਿਸ਼ਚਿਤ ਹੈ ਉਹ ਹੁੰਦਾ। ਮੇਰਾ ਕੰਮ ਹੈ ਉਸ ਵੱਲੋਂ ਨਿਸ਼ਚਿਤ ਕਰਮ ਨੂੰ ਕਰਨਾ, ਤੇ ਕਦੇ ਵੀ ਇਹ ਨਹੀਂ ਸੋਚਣਾ ਕਿ ਮੇਰਾ ਸੋਚਿਆ ਹੋ ਰਿਹਾ ਹੈ। ਮੈਨੂੰ ਜਿਹੜਾ ਫੁਰਨਾ, ਮੈਨੂੰ ਜਿਹੜਾ ਖਿਆਲ ਆਉਂਦਾ ਹੈ, ਉਹ ਵਾਹਿਗੁਰੂ ਅਕਾਲ ਪੁਰਖ ਵੱਲੋਂ ਆਉਂਦਾ ਹੈ, ਤੇ ਮੈਂ ਉਸ ਦੇ ਖਿਆਲ ਨੂੰ ਆਪਣੀ ਅਕਲ ਆਪਣੀ ਬੁੱਧੀ ਨਾਲ ਕੱਟ ਕੇ ਹੋਰ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ। ਜੇ ਸਮਝਾਂਗਾ ਮੈਂ ਪਰਮਾਤਮਾ ਦੇ ਹੁਕਮ ਨੂੰ ਬਦਲ ਸਕਦਾ, ਤਾਂ ਇਹ ਮੇਰੀ ਗਲਤੀ ਹੋਏਗੀ, ਇਹ ਮੇਰੀ ਭੁੱਲ ਹੋਏਗੀ। ਇਹ ਸਾਰੇ ਮਨੁੱਖਾਂ ਉੱਤੇ ਗੱਲ ਵਾਪਰਦੀ ਹੈ। ਇਹ ਕਹਾਣੀਆਂ ਅਸਲ ਵਿੱਚ ਬੰਦਿਆਂ ਨੂੰ ਸਮਝਾਉਣ ਲਈ ਨੇ। ਮੈਂ ਕਈ ਵਾਰੀ ਸੋਚਦਾ ਕਿ ਜਿਤਨਾ ਧਾਰਮਿਕ ਗਿਆਨ ਹੈ, ਜਿਤਨੇ ਧਾਰਮਿਕ ਗ੍ਰੰਥ ਨੇ, ਇਹ ਪਸ਼ੂਆਂ ਪੰਛੀਆਂ ਤੇ ਹੋਰ ਲੋਕਾਂ ਨੂੰ ਸਮਝਾਉਣ ਲਈ ਨੇ। ਇਹ ਮਨੁੱਖ ਨੂੰ ਵੀ ਸਮਝਾਉਣ ਵਾਸਤੇ ਸਭ ਕੁਝ ਕਿਹਾ ਗਿਆ, ਔਰ ਬਾਵਜੂਦ ਇਤਨਾ ਕੁਝ ਹੋਣ ਦੇ ਬੰਦਾ ਜਿਹੜਾ ਹੈ ਉੱਥੇ ਦਾ ਉੱਥੇ ਖੜਾ, ਉਹ ਨਹੀਂ ਸਮਝਦਾ। ਪੁਰਾਤਨ ਤੋਂ ਪੁਰਾਤਨ ਗ੍ਰੰਥ ਲੈ ਲਓ, ਤਾਂ ਇਹ ਗੱਲ ਉਹਨਾਂ ਗ੍ਰੰਥਾਂ ਵਿੱਚ ਜ਼ਰੂਰ ਮਿਲੇਗੀ ਕਿ ਮਨੁੱਖ ਜਿਹੜੇ ਨੇ ਇਹ ਬੜੇ ਅਗਿਆਨੀ ਨੇ। ਪੁਰਾਣੇ ਤੋਂ ਪੁਰਾਣਾ ਗ੍ਰੰਥ ਲੈ ਲਓ ਧਾਰਮਿਕ ਤੁਸੀਂ, ਤੇ ਇਹ ਗੱਲ ਤੁਹਾਨੂੰ ਮਿਲੇਗੀ ਲਿਖੀ ਹੋਈ ਕਿ ਮਨੁੱਖ ਬੜੇ ਅਗਿਆਨੀ ਨੇ, ਮਨੁੱਖਾਂ ਨੂੰ ਬਿਲਕੁਲ ਸਮਝ ਨਹੀਂ। ਤੇ ਅੱਜ ਵੀ ਜਦੋਂ ਕਿ ਅਸੀਂ ਵਿਦਿਆ ਦਾ ਯੁੱਗ ਕਹਿੰਦੇ ਹਾਂ, ਗਿਆਨ ਦਾ ਯੁੱਗ ਕਹਿੰਦੇ ਹਾਂ, ਤੇ ਇਸ ਯੁੱਗ ਵਿੱਚ ਵੀ ਭਾਵੇਂ ਕਿੰਨੇ ਵੱਡੇ ਸਾਇੰਟਿਸਟ ਹੋ ਗਏ, ਕਿਤਨਾ ਕੁਝ ਧਰਤੀ ਦਾ ਅਸਾਂ ਖੋਜ ਲਿਆ, ਲੱਭ ਲਿਆ, ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਹੋਣੀ ਦੇ ਸੰਬੰਧ ਵਿੱਚ ਅਗਿਆਨੀ ਹਾਂ। ਕੱਲ ਨੂੰ ਕੀ ਹੋਣਾ ਹੈ, ਕੀ ਵਾਪਰਨਾ ਹੈ, ਆਉਣ ਵਾਲੀ ਘੜੀ ਵਿੱਚ ਕੀ ਵਾਪਰਨਾ ਹੈ, ਇਹਦੇ ਸੰਬੰਧ ਵਿੱਚ ਸਾਨੂੰ ਕਿਸੇ ਕਿਸਮ ਦਾ ਕੋਈ ਗਿਆਨ ਨਹੀਂ, ਕੋਈ ਨਿਸ਼ਚਿਤ ਗੱਲ ਅਸੀਂ ਕਹਿ ਨਹੀਂ ਸਕਦੇ। ਤੇ ਜੇ ਕੱਲ ਦੀ ਗੱਲ ਦਾ, ਦੋ ਚਾਰ ਮਿੰਟਾਂ ਬਾਅਦ ਹੋਣ ਵਾਲੀ ਗੱਲ ਦਾ ਹੀ ਸਾਨੂੰ ਪਤਾ ਨਹੀਂ, ਤੇ ਫਿਰ ਅਸੀਂ ਇਹ ਦਾਅਵਾ ਕਰੀਏ ਇਸ ਅਕਲ ਨਾਲ, ਇਸ ਸਿਆਣਪ ਨਾਲ, ਇਸ ਚਤੁਰਾਈ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਤੱਕ ਪਹੁੰਚ ਸਕਾਂਗੇ, ਉਹਦੇ ਰਾਜ ਨੂੰ ਅਸੀਂ ਸਮਝ ਲਵਾਂਗੇ, ਤੇ ਇਹ ਤੇ ਬਿਲਕੁਲ ਛੋਟੀ ਜੀ ਗੱਲ ਹੈ, ਹੋਈ ਨਹੀਂ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਿਖ ਸੇ ਸਭ ਨੂੰ ਮਿਲ ਗਾਇਓ, ਭੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹੱਥ ਨਾ ਆਇਓ। ਕਹਿੰਦੇ ਨੇ ਸਾਰਿਆਂ ਨੇ ਲਾ ਜ਼ੋਰ ਲਿਆ, ਉਹਦੀ ਕਹਾਣੀ ਕਿਸੇ ਦੀ ਸਮਝ ਵਿੱਚ ਨਹੀਂ ਆਈ। ਸਿਆਣਪ ਕਾਹੂ ਕਾਮ ਨਾ ਆਤ, ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਸਭ ਆਤ। ਗੱਲ ਤੇ ਉਹ ਹੋਣੀ ਹੈ ਜਿਹੜੀ ਉਸ ਵਾਹਿਗੁਰੂ ਅਕਾਲ ਪੁਰਖ ਨੇ ਨਿਸ਼ਚਿਤ ਕੀਤੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਾਡਾ ਫਰਜ਼ ਕੀ ਬਣਦਾ, ਮਨੁੱਖ ਦਾ ਫਰਜ਼ ਕੀ ਬਣਦਾ। ਕਹਿੰਦੇ ਨੇ ਮਨੁੱਖ ਦਾ ਫਰਜ਼ ਇਹ ਹੈ ਕਿ ਜੋ ਕੁਝ ਵਾਹਿਗੁਰੂ ਅਕਾਲ ਪੁਰਖ ਵੱਲੋਂ ਇਸ ਜੀਵਨ ਦੇ ਨਾਲ ਲਿਖ ਦਿੱਤਾ ਗਿਆ, ਜਿਵੇਂ ਜਿਵੇਂ ਇਹ ਵਾਪਰਦਾ ਹੈ, ਉਸ ਨੂੰ ਉਹ ਮਿੱਠਾ ਕਰਕੇ ਮੰਨੇ, ਉਸ ਨੂੰ ਉਹ ਸੱਤ ਕਰਕੇ ਮੰਨੇ, ਕਦੇ ਵੀ ਉਹਦੀ ਜ਼ਬਾਨ ਉੱਤੇ ਉਹਦੇ ਕੀਤੇ ਉੱਤੇ ਕਿੰਤੂ ਨਾ ਆਵੇ। ਅਸੀਂ ਪੜ੍ਹਦੇ ਤੇ ਹਾਂ ਬੜੇ ਜ਼ੋਰ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਉਹ ਬਚਨ ਕਿ ਤੇਰਾ ਕੀਆ ਮਿੱਠਾ ਲੱਗਦਾ, ਪਰ ਇਹਦੇ ਵਿੱਚ ਅਸੀਂ ਕਦੇ ਧਿਆਨ ਨਹੀਂ ਦਿੱਤਾ। ਤੇਰਾ ਕੀਆ ਤੋਂ ਮਤਲਬ ਦੁੱਖ ਸੁੱਖ ਹਰ ਹਾਲਤ ਵਿੱਚ, ਜਿਸ ਤਰ੍ਹਾਂ ਵੀ ਤੂੰ ਕਰਦਾ ਹੈ ਉਸ ਨੂੰ ਚੰਗਾ ਕਰਕੇ ਸਮਝਣਾ, ਕਦੇ ਉਹਦੇ ਉੱਤੇ ਕਿੰਤੂ ਨਹੀਂ ਕਰਨਾ। ਜੇ ਅਸੀਂ ਕਿੰਤੂ ਕਰਦੇ ਹਾਂ ਤਾਂ ਇਹਦਾ ਮਤਲਬ ਹੈ
कि असी उस वाहिगुरु अकाल पुरख ते इतराज कर दे हां कि वो इस तरह क्यों कर रहा है। ते जेड़ा बंदा इस इतराज करदा है वो भगत नहीं हो सकता, वो बंदगी वाला बंदा नहीं हो सकता, वो सिवरल ते भगती वाला नहीं सवा सकता, क्योंकि वो ते परमात्मा नालों अपने आप नूं सियाणा समझ के ओहदे ते किलतू करदा है। इसे करके गुरु अर्जुन साहब ने एक थां ते होर भी लिखिया, वो कहंदे ने परमात्मा है साडा मित्र, ते मित्र भी वो है जो श्रेष्ठ है, साधारण मित्र नहीं है, श्रेष्ठ है, उस तो उपर कोई है नहीं। ते वो मित्र जेड़ा है वो जो कुछ करता है उसनु असर सत करके मनना है, उहदे ते असीं किंतु नहीं कर सकते, नीन मेख नहीं कर सकते कि आ गल हे वाहिगुरु अकाल पुरख तुसा क्यों कीती है। ਵੀ ਕੱਲ ਤੇ ਮੈਂ ਹਰਿਮੰਦਰ ਵਿਚ ਬੈਠਾ ਸਾਂ, ਸੁਖ ਮੰਨ ਰਿਹਾ ਸਾਂ, ਅੱਜ ਮੈਨੂੰ ਤੁਸੀਂ ਤੱਤੀ ਕਵੀ ਜੇ ਕਿਉਂ ਬਹਾਉਂਦੇ ਹੋ। ਬੰਦਾ ਵੇਖੋ ਪਰਮਾਤਮਾ ਨਾਲ ਸਿਰਫ ਇਸ ਲਈ ਜੁੜਨ ਦੀ ਕੋਸ਼ਿਸ਼ ਕਰਦਾ, ਧਰਮ ਨਾਲ ਸਿਰਫ ਇਸ ਲਈ ਜੁੜਨ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਸੁਖ ਹੀ ਸੁਖ ਮਿਲ, ਦੁੱਖ ਦਾ ਕਿਰਦਾ ਵੀ ਜਮੀ ਨਹੀਂ ਚੁਬੇ, ਕਿਉਂਕਿ ਅਗਲੀ ਪੌੜੀ ਵਿੱਚ ਹੁਕਮ ਰਜ਼ਾਈ ਦੀ ਜ਼ਿਆਦਾ ਵਿਆਖਿਆ ਹੋਣੀ ਹੈ। ਉਸੇ ਸਬੰਧ ਵਿੱਚ ਅਸੀਂ ਹੌਲੀ ਹੌਲੀ ਅਗਾਂਹ ਤੁਰਨਾ ਹੈ। ਸਤਿਗੁਰੂ ਕਹਿੰਦੇ ਨੇ ਨੀਤ ਕਰੈ ਸੋਈ ਹਮ ਮਾਨਾ, ਉਹ ਮਿੱਤਰ ਵਾਹਿਗੁਰੂ ਅਕਾਲ ਪੁਰਖ ਜੋ ਕੁਝ ਕਰਦਾ ਉਹ ਹੀ ਅਸਾਂ ਮੰਨ ਲਿਆ, ਉਹਦੇ ਤੋਂ ਕਿੰਤੂ ਨਹੀਂ। ਨੀਤ ਕਰੈ ਸੋਈ ਹਮ ਮਾਨਾ, ਨੀਤ ਕੇ ਕਰਤਬ ਉਸ਼ਰ ਸਮਾਨਾ। ਕਹਿੰਦੇ ਨੇ ਉਸ ਮਿੱਤਰ ਵੱਲੋਂ ਕੀਤੇ ਹੋਏ ਕਰਤੱਬ, ਚਾਹੇ ਉਹ ਚੰਗੇ ਨੇ ਚਾਹੇ ਮਾੜੇ ਨੇ, ਚਾਹੇ ਕਿਸ ਤਰ੍ਹਾਂ ਦੇ ਵੀ ਹੈ ਨੇ, ਚਾਹੇ ਉਹਨਾਂ ਨਾਲ ਸੁਖ ਮਿਲਦਾ ਚਾਹੇ ਉਹਨਾਂ ਨਾਲ ਦੁੱਖ ਮਿਲਦਾ ਹੈ, ਉਹ ਸਾਡੇ ਵਾਸਤੇ ਕੁਸ਼ਲ ਸਮਾਨਾ, ਸਾਡੇ ਵਾਸਤੇ ਉਹਨਾਂ ਚ ਪ੍ਰਸੰਨਤਾ, ਉਹਨਾਂ ਚ ਕੁਸ਼ਲ ਆਨੰਦ ਰਹਿਣ ਦੀ ਗੱਲ ਹੈ। ਸਾਨੂੰ ਉਹਦੇ ਵਿੱਚ ਸੁੱਖ ਪ੍ਰਤੀਤ ਹੁੰਦਾ, ਜਿਸ ਹਾਲਤ ਵਿੱਚ ਵੀ ਉਹ ਰੱਖਦਾ ਅਸੀਂ ਉਸ ਹਾਲਤ ਵਿੱਚ ਰਾਜ਼ੀ ਰਹਿੰਦੇ ਹਾਂ, ਕਿਉਂਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਕੀਤੇ ਨੂੰ ਕੋਈ ਬਦਲ ਨਹੀਂ ਸਕਦਾ, ਤੇ ਸਾਡੀ ਉਹਦੀ ਮਿੱਤਰਤਾ ਹੈ, ਸਾਂਝ ਹੈ, ਇਸ ਕਰਕੇ ਅਸੀਂ ਉਹਦੇ ਤੇ ਕਿੰਤੂ ਕਰ ਹੀ ਨਹੀਂ ਸਕਦੇ। ਸਾਨੂੰ ਪਤਾ ਹੈ ਕਿ ਸਾਡੇ ਕਿੰਤੂ ਨਾਲ ਕੀ ਬਣਨਾ, ਸਾਡੇ ਇਤਰਾਜ਼ ਕਰਨ ਨਾਲ ਕੀ ਬਣਨਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਦੇ ਇਹਨਾਂ ਬਾਹਰੇ ਸਾਧਨਾਂ ਦਾ ਕੁਝ ਨਹੀਂ ਬਣ ਲੱਗਾ, ਜਿੱਦਾਂ ਮਰਜ਼ੀ ਕਰੀ ਜਾਓ, ਜਿੰਨਾ ਚਿਰ ਮਨ ਜਿਹੜਾ ਹੈ ਅੰਤਰ ਆਤਮਾ ਜੋ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੇ ਥਾਂ ਉੱਤੇ ਨਹੀਂ ਆਉਂਦੀ, ਜਿੰਨਾ ਚਿਰ ਉਸ ਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਨਹੀਂ ਬਣਦੀ, ਉਹਨਾਂ ਚਿਰ ਬਾਹਰ ਦੇ ਸਾਧਨ ਜਿਹੜੇ ਨੇ ਕਿਸੇ ਕੰਮ ਨਹੀਂ। ਔਰ ਸੱਚਾਈ ਇਹ ਹੈ ਕਿ ਇਹ ਬਾਹਰ ਦੇ ਸਾਧਨ ਮਨੁੱਖ ਦੇ ਬਣਾਏ ਇਸ ਕਰਕੇ ਸੀ ਕਿ ਅਸੀਂ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਲਈ ਰਾਜ਼ੀ ਹੋ ਸਕੀਏ। ਇਹ ਕਰਨਾ ਇਹ ਤਪ ਦੇ ਸਾਧਨ ਅਸਲ ਵਿੱਚ ਮਨੁੱਖ ਨੂੰ ਇਸ ਵਾਸਤੇ ਹੀ ਅਪਣਾਉਣੇ ਪਏ ਵੀ ਕਿਸੇ ਤਰ੍ਹਾਂ ਉਸ ਵੱਧ ਤੋਂ ਵੱਧ ਜੋ ਕਠਿਨ ਗੱਲ ਹੈ ਹੁਕਮ ਮੰਨਣਾ ਉਹਦੇ ਤੇ ਰਾਜ਼ੀ ਹੋ ਸਕੀਏ। ਪਰ ਬੰਦਾ ਇਸ ਤੋਂ ਅਗਾਂਹ ਤੋਰ ਹੀ ਨਹੀਂ ਸਕਿਆ, ਉਸ ਸਾਧਨ ਉੱਤੋਂ ਬਾਣੀ ਤੇ ਇਸ ਕਰਕੇ ਪੜ੍ਹਨੀ ਸੀ ਵੀ ਬਾਣੀ ਚੋਂ ਸਮਝ ਪੈ ਜਾਏ ਕਿ ਉਹਦੀ ਰਜ਼ਾ ਚ ਰਾਜ਼ੀ ਰਹਿਣਾ, ਲੇਕਿਨ ਅਸੀਂ ਸਿਰਫ ਪੜ੍ਹਨ ਤੱਕ ਰਹਿ ਗਏ ਵੀ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਪੜ੍ਹਦੇ, ਬਸ ਗੱਲ ਖਤਮ। ਸਾਧਨ ਤੇ ਇਸ ਕਰਕੇ ਬਾਣੀ ਇਸ ਵਾਸਤੇ ਸੀ ਇਹਨੂੰ ਪੜ੍ਹ ਕੇ ਸਮਝ ਆਵੇ ਤੇ ਰਜ਼ਾ ਵਿੱਚ ਰਾਜ਼ੀ ਰਹਿਣ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰ ਲਈਏ। ਲੇਕਿਨ ਪਹਿਲੀ ਗੱਲ ਕਰ ਲਈ ਕਿ ਪੜ੍ਹੀ ਜਾਓ ਤੇ ਅਗਲੀ ਗੱਲ ਤੇ ਪਹੁੰਚੇ। ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਉਹਦੀ ਮਹਾਨ ਸ਼ਕਤੀ ਦਾ ਜਿਹੜਾ ਅਹਿਸਾਸ ਹੈ ਉਹ ਸਾਡੇ ਅੰਦਰ ਹੋਣਾ ਚਾਹੀਦਾ ਹੈ ਕਿ ਉਸ ਤੋਂ ਉੱਪਰ ਹੋਰ ਕੋਈ ਹੈ ਨਹੀਂ ਤੇ ਉਹਦੀ ਰਜ਼ਾ ਵਿੱਚ ਅਸੀਂ ਚੱਲਣਾ। ਇਹ ਅਹਿਸਾਸ ਨਹੀਂ ਹੈ ਤੇ ਆਖਿਆ ਹੋਇਆ ਨਾਮ ਕੋਈ ਸਾਰਥਕ ਨਹੀਂ ਹੋਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਬਾਹਰ ਦੇ ਸਾਧਨਾਂ ਤੋਂ ਮਨੁੱਖ ਨੇ ਅੰਦਰਲੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ। ਤਾਂ ਸਤਿਗੁਰੂ ਫੈਸਲਾ ਕਰਦੇ ਹਨ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਸਾਲ। ਫਿਰ ਅਗਲੀ ਕੌੜੀ ਦੇ ਅੰਦਰ ਰਜ਼ਾ ਵਿੱਚ ਤੁਰਨ ਦੀ ਗੱਲ, ਹੁਕਮ ਦੀ ਗੱਲ ਸਤਿਗੁਰੂ ਪਾਤਸ਼ਾਹ ਨੇ ਹੋਰ ਤਫਸੀਲ ਨਾਲ ਬਿਆਨ ਕੀਤੀ ਹੈ। ਅੱਜ ਦੀ ਵਿਚਾਰ ਇੰਨੇ ਅੱਖਰਾਂ ਨਾਲ ਸੰਕੋਚਦਾ ਹੋਇਆ ਕਿ ਮੈਂ ਦਾ ਯਾਚਕ ਹਾਂ, ਕੱਲ ਨੂੰ ਦਸਮ ਪਾਤਸ਼ਾਹ ਦੀ ਬਾਣੀ ਦੇ ਸੰਬੰਧ ਵਿੱਚ ਵਿਚਾਰ ਕਰਨੀ ਹੈ ਤੇ ਪਰਸੋਂ ਤੋਂ ਫੇਰ ਅਸੀਂ ਜਪਜੀ ਜੀ ਦੀ ਦੂਸਰੀ ਪੌੜੀ ਹੈ ਉਹਦੇ ਸੰਬੰਧ ਵਿੱਚ ਚਰਚਾ ਕਰਨ ਦਾ ਯਤਨ ਕਰਾਂਗੇ। ਮਹਿਮਾ ਪੰਨਾ ਤੋਂ ਸੇਵਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।